ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਖਣ ਲੱਗੇ, ਸੱਚੇ ਪਾਤਸ਼ਾਹ ਆ ਸਾਡਾ ਪੁੱਤਰ ਹੈ ਭਾਈ ਦੀਪਾ, ਇਹਾਂ ਦਾ ਮੈਂ ਵਾਪਸ ਨਹੀਂ ਜਾਣਾ। ਸੱਚੇ ਪਾਤਸ਼ਾਹ ਆਖਣ ਲੱਗੇ, ਫਿਰ ਰਹਿਣ ਦਿਓ ਇੱਥੇ ਹੀ, ਕਰਨ ਦਿਓ ਸੇਵਾ। ਮਹਾਰਾਜ ਨੇ ਮਸਤਕ ਪੜ ਲਿਆ। ਫਿਰ 1690 ਦੇ ਕਰੀਬ ਆਏ ਗੁਰੂ ਗੋਬਿੰਦ ਸਿੰਘ ਕੋਲ, ਤੇ 1703 ਵਿੱਚ ਫਿਰ ਗਏ। 13-14 ਸਾਲ ਦਾ ਅਰਸਾ ਬਣਦਾ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਦਿਆਂ ਚਰਨਾਂ ਚ ਰਹੇ, ਬੜੀ ਸੇਵਾ ਕੀਤੀ, ਬੜੀ ਕੱਲ ਨਾ ਕੱਲ। ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਬਾਬੇ ਦੀਪ ਸਿੰਘ ਨੂੰ ਸ਼ਸਤਰ ਵਿਦਿਆ ਸਿਖਾਓ, ਸ਼ਸਤਰ ਵਿਦਿਆ ਸਿਖਾਓ ਪੜ੍ਹਾਓ, ਤੇ ਅਸਤਰ ਵਿਦਿਆ ਘੋੜ ਸਵਾਰੀ ਵੀ ਸਿਖਾਓ। ਬਾਬਾ ਦੀਪ ਸਿੰਘ ਬੜੇ ਤਕੜੇ ਸੂਰਮੇ ਸਨ। 1699 ਦੀ ਵਿਸਾਖੀ ਵੇਲੇ ਜਦੋਂ ਅੰਮ੍ਰਿਤ ਸੰਚਾਰ ਕਰਾਇਆ ਪਹਿਲੀ ਵਾਰੀ, ਉਦੋਂ ਬਾਬਾ ਦੀਪ ਸਿੰਘ ਹੋਣੀ ਉੱਥੇ ਹੀ ਸਨ। ਮਹਾਰਾਜ ਨੇ ਆਪਣੇ ਹੱਥੀ ਅੰਮ੍ਰਿਤ ਛਕਾਇਆ ਭਾਈ ਮਨੀ ਸਿੰਘ ਜੀ ਸਿੰਘ ਸਾਹਿਬ ਨੂੰ ਵੀ, ਤੇ ਬਾਬਾ ਦੀਪ ਸਿੰਘ ਨੂੰ ਵੀ। ਉਦੋਂ ਫਿਰ ਭਾਈ ਦੀਪੇ ਤੋਂ ਬਾਬਾ ਦੀਪ ਸਿੰਘ ਬਣੇ ਜਦੋਂ ਅੰਮ੍ਰਿਤ ਛਕਾਇਆ। ਤੇ ਗੁਰਮੁਖੋ 1703 ਵਿੱਚ ਭਾਈ ਭਗਤਾ ਜੀ ਆਏ ਦੁਬਾਰਾ ਅੰਮ੍ਰਿਤਸਰ ਤੋਂ, ਪਿੰਡ ਤੋਂ, ਆਖਣ ਲੱਗੇ, ਗੁਰੂ ਗੋਬਿੰਦ ਸਿੰਘ ਜੀ ਸਾਡੇ ਇਲਾਕੇ ਚ ਪ੍ਰਚਾਰ ਦੀ ਬੜੀ ਘਾਟ ਹੈ, ਚੰਗਾ ਪ੍ਰਚਾਰਕ ਭੇਜੋ ਜਿਹੜਾ ਅੰਮ੍ਰਿਤ ਛਕਾਏ। ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ, ਭਗਤਿਆ ਹੁਣ ਤੇ ਤੇਰਾ ਪੁੱਤਰ ਹੀ ਪ੍ਰਚਾਰਕ ਬਣ ਗਿਆ, ਖੁਸ਼ ਫਤਨਾ ਆਪਣੇ ਪੁੱਤਰ ਨੂੰ ਹੀ ਲੈ ਜਾ। ਬੁਲਾਇਆ, ਥਾਪੜਾ ਦਿੱਤਾ, ਥਾਪੜਾ ਦੇ ਕੇ ਤੇ ਆਖਿਆ, ਦੀਪ ਸਿਆਂ ਜਾ ਫਿਰ ਆਪਣੇ ਇਲਾਕੇ ਵਿੱਚ ਜਾ ਕੇ ਗੁਰਮਤ ਦਾ, ਧਰਮ ਦਾ ਪ੍ਰਚਾਰ ਕਰ। ਜਿਵੇਂ ਤੇਰੇ ਅੰਦਰ ਪ੍ਰਕਾਸ਼ ਹੋ ਗਿਆ, ਹੋਰਾਂ ਦੇ ਵੀ ਜੀਵਨ ਰੁਸ਼ਨਾ ਦੇ। ਸਤਿਵਚਨ ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦੇ ਕੇ ਤੋਰਿਆ। ਅਸਲ ਵਿੱਚ ਸੰਗਤੇ, ਜਦੋਂ ਗੁਰੂ ਥਾਪੜਾ ਦੇ ਕੇ ਤੋਰੇ ਤੇ ਇੱਕ ਇੱਕ ਬਚਨ ਅਣਿਆਲਾ ਤੀਰ ਬਣ ਜਾਂਦਾ ਉਸ ਸਿੱਖ ਦਾ, ਜਦੋਂ ਗੁਰੂ ਦਾ ਥਾਪੜਾ। ਜਦੋਂ ਗੁਰੂ ਦਾ ਥਾਪੜਾ ਹੋਵੇ ਗੱਲ ਬਣਦੀ ਉਦੋਂ ਆ, ਆਪੇ ਬਣੇ ਆਪੇ ਬਣ ਕੇ ਆਖੀਏ ਵੀ ਗੱਲ ਬਣ ਜਾਏਗੀ, ਫਿਰ ਨਹੀਂ। ਜਦੋਂ ਸਤਿਗੁਰ ਦਾ ਥਾਪੜਾ ਹੋਵੇ ਫਿਰ ਅਸਰ ਹੁੰਦਾ, ਫਿਰ ਕੁਦਰਤੀ ਕਸ਼ਿਸ਼ ਹੁੰਦੀ ਹੈ। ਇੱਕ ਪੱਖਾ ਚੱਲਦਾ ਉਹ ਹਵਾ ਹੈ, ਇੱਕ ਕੁਦਰਤੀ ਹਵਾ ਹੈ, ਇੱਕ ਏਅਰ ਕੰਡੀਸ਼ਨ ਉਹ ਵੀ ਠੰਡ ਹੈ ਕਮਰਾ ਏਸੀ, ਇੱਕ ਆ ਠੰਡ ਹੈ ਕੁਦਰਤੀ। ਜਿਹੜੀ ਕੁਦਰਤੀ ਉਹ ਵੱਖਰੀ, ਉਹਦਾ ਆਨੰਦ ਬਹੁਤਾ ਹੁੰਦਾ। ਇੱਕ ਫੁੱਲ ਬਨਾਵਟੀ, ਇੱਕ ਕੁਦਰਤੀ, ਤੇ ਕੁਦਰਤੀ ਜਿਹੜੀ ਚੀਜ਼ ਉਹਦਾ ਮੁਕਾਬਲਾ ਨਹੀਂ ਹੋ ਸਕਦਾ। ਜਦੋਂ ਗੁਰੂ ਥਾਪੜਾ ਦੇ ਕੇ ਤੋਰੇ ਗੱਲ ਉਦੋਂ ਬਣਦੀ ਹੈ। ਬੜਾ ਰੰਗ ਚੜਿਆ ਬਾਬਾ ਦੀਪ ਸਿੰਘ ਜੀ, ਫਿਰ ਆ ਗਏ ਪਿੰਡ, ਬੜਾ ਪ੍ਰਚਾਰ ਕੀਤਾ। ਉਦੋਂ ਬਾਅਦ ਆ ਗਿਆ 1704, ਜਦੋਂ ਛੋਟੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮੈਂ ਕਈ ਵਾਰੀ ਵੇਖਣਾ ਸਾਡੇ ਸਿੱਖ ਤੁਹਾਡੇ ਚ ਵੀ ਬੜੇ ਬੈਠੇ, ਭੈਣਾਂ ਬੜੀਆਂ ਬੈਠੀਆਂ। ਬਹੁਤ ਲੋਕ ਅੱਜ ਇਹ ਸ਼ਿਕਾਇਤ ਕਰਦੇ ਨੇ, ਪਤਾ ਨਹੀਂ ਜੀ ਕੀ ਕਰੜਾਈ ਚੱਲਦੀ ਹੈ ਸਾਡੇ ਘਰ ਤੇ, ਕੀ ਹੋਇਆ, ਪਹਿਲਾਂ ਫਲਾਣਾ ਚੱਲਿਆ ਗਿਆ, ਫਿਰ ਦੂਜਾ ਚੱਲਿਆ ਗਿਆ, ਫਿਰ ਤੀਜਾ ਚੱਲਿਆ ਗਿਆ। ਕਈ ਕਹਿਣਗੇ 2 ਸਾਲਾਂ ਚ ਬਾਬਾ ਜੀ 3 ਮੌਤਾਂ ਹੋ ਗਈਆਂ, 2 ਸਾਲਾਂ ਚ 3 ਮੌਤਾਂ ਹੋ ਗਈਆਂ। ਤੇ ਮੈਂ ਕਈ ਵਾਰੀ ਉਹਨਾਂ ਨੂੰ ਹੱਥ ਜੋੜ ਕੇ ਆਉਂਦਾ, ਗੁਰਮੁਖੋ ਕਿਉਂ ਐਵੇਂ ਸਿਆਣਿਆਂ ਦੇ ਵਹਿਮਾਂ ਭਰਮਾਂ ਚ ਪਾਈ ਪਏ ਫਿਰਦੇ ਹੋ, ਚੱਕਰਾਂ ਚ ਫਿਰਦੇ ਹੋ। ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ, ਸਿੱਖਾ ਤੂੰ ਇਹ ਵਹਿਮ ਨਾ ਕਰੀ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦੇ 2 ਲਾਲ 8 ਪੋਹ ਨੂੰ ਗਏ ਨੇ ਤੇ 2 13 ਪੋਹ ਨੂੰ ਗਏ ਨੇ, ਤੇ ਸਤ ਸੰਗਤ ਜੀ 6 ਦਿਨਾਂ ਵਿੱਚ 4 ਪੁੱਤਰ ਤੇ ਮਾਤਾ, ਖੁਸ਼ਫਨਾ 6 ਦਿਨਾਂ ਚ ਪਰਿਵਾਰ ਦੇ 5 ਮੈਂਬਰ ਗਏ ਨੇ ਇਕੱਠੇ, ਤੇ ਪ੍ਰਾਣਾ ਤੋਂ ਪਿਆਰੇ ਸਿੰਘ ਉਹ ਇੱਕ ਪਾਸੇ ਨੇ। ਪਤਾ ਇਹ ਵੇਖਿਆ, ਵੇਖਣਾ ਚਾਹੀਦਾ ਸਾਨੂੰ ਸਾਡੇ ਬਾਪੂ ਦੇ ਕਿੱਡੀ ਵੱਡੀ ਘਾਲਣਾ ਘਾਲੀ ਹੈ ਕਿਤੇ ਮੱਥੇ ਤੇ ਵੱਟ ਚੜ੍ਹਦੀ ਕਲਾ। ਪੁੱਤਰ ਉਹ ਨਹੀਂ ਹੁੰਦਾ ਜਿਹੜਾ ਏਦਾਂ ਹੀ ਆਖੀ ਜਾ ਮੈਂ ਉਹਦਾ ਪੁੱਤਰ ਹਾਂ, ਉਹਦੇ ਵਾਲੇ ਗੁਣ ਵੀ ਤੇ ਚਾਹੀਦੇ ਨੇ ਸਾਡੇ ਚ। ਫਿਰ ਹੀ ਪਤਾ ਲੱਗੇਗਾ, ਜੇ ਸੁਭਾਈ ਨਾ ਮਿਲੇ ਤੇ ਫਿਰ ਨਹੀਂ। ਪੁੱਤਰ ਤੇ ਤਾਂ ਹੀ ਆ ਸੀ, ਸਿੱਖ ਤੇ ਤਾਂ ਹੀ ਆ ਗੁਰੂ ਦੇ, ਜੇ ਮਾੜੀਆਂ ਮੋਟੀਆਂ ਮੁਸ਼ਕਲਾਂ ਜਾਣਾ ਇੱਕ ਦਿਨ ਸਭ ਨੇ ਆ, ਘਬਰਾਓ ਨਾ, ਦੁੱਖ ਤੇ ਹੁੰਦਾ ਜਾਣ ਦਾ, ਪਰ ਇਹ ਨਾ ਹੋਵੇ ਅਸੀਂ ਛੱਡ ਕੇ ਆਖੀ ਹੁਣ ਅਸੀਂ ਗੁਰੂ ਦਾ ਦੁਆਰਾ ਛੱਡ ਕੇ ਤੇ ਮੜੀਆਂ ਮਸਾਣੀਆਂ ਪੂਜਣ ਲੱਗ ਪੈਣਾ, ਪਤਾ ਨੀ ਕਿਹਨੇ ਕੁਝ ਕਰਾ ਦਿੱਤਾ ਜਾਂ ਭੂਤ ਪ੍ਰੇਤ ਵੜ ਗਏ ਨੇ ਸਾਡੇ ਘਰ, ਤਾਂ ਇਹ ਗੱਲ ਬਣ ਗਈ। ਇਹ ਵਹਿਮ ਨਾ ਕਰੋ, ਸੱਚੇ ਪਾਤਸ਼ਾਹ ਦੇ ਜੀਵਨ ਵੱਲ ਵੇਖੋ, ਉਹਨਾਂ ਨੇ ਸਾਡੇ ਵਾਸਤੇ ਕਿੰਨੇ ਪੂਰਨੇ ਪਾਏ ਨੇ। ਮਹਾਰਾਜ 1704 ਜਦੋਂ ਵੱਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਜਦੋਂ ਕਿਲ੍ਹਾ ਛੱਡਿਆ ਉਦੋਂ ਗੁਰੂ ਗੋਬਿੰਦ ਸਿੰਘ ਮਰਨ ਨਾਲ ਬਾਬਾ ਦੀਪ ਸਿੰਘ ਹੈ ਨਹੀਂ ਸਨ, ਉਹ ਪਿੰਡ ਗਏ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਸੱਚੇ ਪਾਤਸ਼ਾਹ। ਫਿਰ ਗਏ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਉੱਥੇ ਦਮ ਲਿਆ ਤਾਂ ਕਰਕੇ ਆ ਦਮਦਮਾ ਸਾਹਿਬ, ਕਮਰ ਕੱਸਾ ਖੋਲਿਆ, ਜੰਗ ਬੰਦ ਹੋ ਗਏ, ਅਮਨ ਅਮਾਨ ਦਾ ਸਮਾਂ ਆ ਗਿਆ। ਉਸ ਵਕਤ ਸਿੱਖਾਂ ਨੇ ਅਰਜ਼ ਕੀਤੀ, ਮਹਾਰਾਜ ਗੁਰਬਾਣੀ ਦੇ ਅਰਥ ਪੜਾਓ ਸਾਨੂੰ, ਹੁਣ ਤੇ ਆਪਾਂ ਵਿਹਲੇ ਹਾਂ, ਹੁਣ ਜੰਗ ਯੁੱਧ ਬੰਦ ਨੇ, ਸਮਾਂ ਹੈ, ਕਿਰਪਾ ਕਰੋ। ਮਹਾਰਾਜ ਆਖਣ ਲੱਗੇ ਠੀਕ ਆ, ਤੁਹਾਨੂੰ ਅਰਥ ਪੜਾਉਂਦੇ ਹਾਂ, ਸਿੱਖੋ ਜਾਓ ਕਰਤਾਰਪੁਰ ਸਾਹਿਬ ਤੋਂ ਸਰੂਪ ਲੈ ਆਓ, ਧੀਰ ਮੱਲੀਆਂ ਤੋਂ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਭਾਈ ਗੁਰਦਾਸ ਜੀ ਨੇ ਲਿਖੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਏ। ਸੇਵਾਦਾਰ ਗਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜਦੋਂ ਪਹੁੰਚੇ ਤੇ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ, ਆਖਣ ਲੱਗੇ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ, ਆਪਣੇ ਆਪ ਨੂੰ ਗੁਰੂ ਨਾਨਕ ਦੀ ਜੋਤ ਦੱਸਦਾ ਹੈ, ਕਹਿੰਦੇ ਜੇ ਐਡਾ ਹੀ ਵੱਡਾ ਗੁਰੂ ਹੈ ਤੇ ਆਪੇ ਰਚ ਲਵੇ, ਅਸੀਂ ਨਹੀਂ ਦੇਣਾ ਸਰੂਪ, ਸਾਰੀ ਬਾਣੀ ਆਪੇ ਰਚ ਲਵੇ। ਮੁੜ ਆਏ ਸੇਵਾਦਾਰ ਗੁਰੂ ਗੋਬਿੰਦ ਸਿੰਘ ਨੂੰ ਆਖਣ ਲੱਗੇ ਸੱਚੇ ਪਾਤਸ਼ਾਹ, ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਆਖਿਆ ਜੇ ਅੱਜ ਬਾਣੀ ਨਾ ਰਚੀ ਗਈ ਤੇ ਫਿਰ ਸਿੱਖਾਂ ਦੇ ਅੰਦਰ ਸ਼ੰਕਾ ਪੈਦਾ ਹੋ ਜਾਏਗਾ। ਫਿਰ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ ਦੀਪ ਸਿੰਘ ਨੂੰ ਬੁਲਾਓ। ਭਾਈ ਮਨੀ ਸਿੰਘ ਸਾਹਿਬ ਵੀ ਆ ਗਏ, ਬਾਬਾ ਦੀਪ ਸਿੰਘ ਨੂੰ ਪਿੰਡੋਂ ਬੁਲਾਇਆ ਸੇਵਾਦਾਰ ਭੇਜ ਕੇ। ਬਾਬਾ ਜੀ ਨੇ ਹੱਥ ਜੋੜੇ, ਚਾਹ ਚੜ ਗਿਆ, ਸ਼ੁਕਰ ਹੈ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਯਾਦ ਕੀਤਾ, ਚਾਹ ਚੜ ਗਿਆ। ਆਏ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਹੁਕਮ ਕੀ ਹੈ? ਗੁਰੂ ਗੋਬਿੰਦ ਸਿੰਘ ਆਖਣ ਲੱਗੇ ਦੀਪ ਸਿੰਘ ਜੀ ਬਾਣੀ ਲਿਖਣੀ, ਭਾਈ ਮਨੀ ਸਿੰਘ ਸਾਹਿਬ ਲਿਖਾਰੀ ਹੋਣਗੇ, ਤੁਸੀਂ ਇਹਨਾਂ ਦੇ ਸਹਾਇਕ ਲਿਖਾਰੀ, ਸ਼ਾਹੀ ਤੁਸੀਂ ਸ਼ਾਹੀ ਦਾ ਪ੍ਰਬੰਧ ਕਰਨਾ, ਕਲਮਾਂ ਤੁਸੀਂ ਘੜਨੀਆਂ ਨੇ, ਸਾਰਾ ਤੁਹਾਡਾ ਪ੍ਰਬੰਧ, ਸੱਤ ਬਚਨ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਬਾਣੀ ਲਿਖਦੇ ਗਏ ਤੇ ਬਾਬਾ ਦੀਪ ਸਿੰਘ ਜੀ ਨਾਲ ਲਿਖਾਉਂਦੇ ਗਏ ਲਿਖਾਰੀ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਕੰਠ ਤੋਂ ਬਾਣੀ ਉਚਾਰਨ ਕਰਦੇ ਗਏ, ਮਹਾਰਾਜ ਨੇਤਰ ਬੰਦ ਕਰ ਲੈਂਦੇ ਸੀ, ਸਵੈ ਸਰੂਪ ਦਾ ਧਿਆਨ ਧਰ ਕੇ ਮਹਾਰਾਜ ਨੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਬਾਣੀ ਆਪਣੇ ਕੰਠ ਤੋਂ ਉਚਾਰਨ ਕੀਤੀ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੀ। ਕਈ ਪ੍ਰੇਮੀ ਇੱਥੇ ਸ਼ੰਕਾ ਕਰ ਸਕਦੇ ਨੇ ਵੀ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਨੇ ਲਿਖਾਈ ਕੰਠ ਤੋਂ? ਸਾਡੇ ਤੋਂ ਤੇ ਜਪਜੀ ਸਾਹਿਬ ਕੰਠ ਨਹੀਂ ਹੁੰਦਾ ਸਾਰੀ ਬਾਣੀ, ਪਰ ਗੁਰਮੁਖੋ ਭਾਈ ਕਾਨ ਸਿੰਘ ਨਾਭਾ ਜੀ ਦੇ ਪਿਤਾ ਸਨ ਭਾਈ ਨਰਾਇਣ ਸਿੰਘ ਜੀ, ਤੇ ਭਾਈ ਨਰਾਇਣ ਸਿੰਘ ਜੀ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਭਾਈ ਨਰਾਇਣ ਸਿੰਘ ਜੀ ਕਾਨ ਸਿੰਘ ਜੀ ਦੇ ਨਾਭਾ ਉਹਨਾਂ ਦੇ ਪਿਤਾ ਜੀ ਨੂੰ, ਜਦੋਂ ਨਾਭੇ ਜਾਓ ਨਾ ਕਦੇ ਤੇ ਉੱਥੇ ਇੱਕ ਬੁੱਤ ਬਣਾਇਆ ਹੈ, ਲੋਹਰਾਂ ਸਾਹਿਬ ਨੂੰ ਮੁੜੋ ਉੱਥੇ ਗੇਟ ਹੈ ਨਾ, ਇੱਕ ਗੇਟ ਦੇ ਅੱਗੇ ਸਾਹਮਣੇ ਚੌਂਕ ਤੇ ਚੌਂਕ 'ਚ ਬੁੱਤ ਬਣਾਇਆ ਜਿਹੜਾ ਪਟਿਆਲੇ ਨੂੰ ਰੋਡ ਆਉਂਦਾ, ਜਿੱਥੋਂ ਪਟਿਆਲੇ ਨੂੰ ਸੜਕ ਆਉਂਦੀ, ਰੋਟੀ ਪੁੱਲ ਨੇ ਜਿਹੜੇ, ਉਹਨਾਂ ਪੁਲਾਂ ਉੱਤੇ ਇੱਕ ਬੁੱਤ ਬਣਾਇਆ। ਉਹ ਬੁੱਤੇ ਭਾਈ ਕਾਨ ਸਿੰਘ ਨਾਭਾ ਜੀ ਦਾ, ਤੇ ਬਹੁਤ ਵੱਡੇ ਵਿਦਵਾਨ ਸਨ ਸਿੱਖ ਧਰਮ ਦੇ, ਨਾਭਾ ਮਸ਼ਹੂਰ ਹੀ ਉਹਨਾਂ ਦੇ ਨਾਂ ਕਰਕੇ, ਨਾਭਾ ਰਿਆਸਤ ਵੀ ਇਹ ਪੁਰਾਤਨ, ਪਰ ਭਾਈ ਕਾਨ ਸਿੰਘ ਨਾਭਾ ਜਦੋਂ ਜਾ ਕੇ ਆਖੋ ਨਾ ਨਾਭਾ, ਉਹ ਅੱਗੋਂ ਫਿਰ ਲੋਕ ਕਹਿੰਦੇ ਨੇ ਉੱਥੋਂ ਦੇ ਜਿੱਥੇ ਭਾਈ ਕਾਨ ਸਿੰਘ ਨਾਭਾ ਹੋਏ, ਬੜੀ ਕਮਾਈ ਵਾਲੇ, ਬੜੇ ਗੁਰਮੁਖ ਪਿਆਰੇ ਤੇ ਬੜੇ ਚੰਗੇ ਵਿਦਵਾਨ ਸਨ। ਮਹਾਨ ਕੋਸ਼ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਬਹੁਤ ਵੱਡਾ, ਤੇ ਸਾਧ ਸੰਗਤ ਉਹਨਾਂ ਨੇ ਇੱਕ ਇੱਕ ਸ਼ਬਦ ਦੇ ਕਈ ਕਈ ਅਰਥ ਕੀਤੇ ਨੇ। ਇੱਕ ਇੱਕ ਗੱਲ ਦੇ ਕਈ ਕਈ ਅਰਥ, ਬੜੀ ਡੂੰਘਾਈ ਕੀਤੀ, ਬੜੀ ਖੋਜ ਕੀਤੀ। ਹਰ ਗੁਰਸਿੱਖ ਦਾ ਜਨਮ ਕਿੱਥੇ ਹੋਇਆ, ਉਹਦੀ ਦਾਦੀ ਦਾ ਕੀ ਨਾਂ ਸੀ, ਉਹਦੀ ਨਾਨੀ ਦਾ ਕੀ ਨਾਂ ਸੀ, ਉਹਦੀ ਪੜਨਾਨੀ ਦਾ ਕੀ ਨਾਂ ਸੀ, ਉਹਦੀ ਪੜਦਾਦੀ ਦਾ ਕੀ ਨਾਂ ਸੀ, ਸਭ ਉਹਨਾਂ ਦੀਆਂ ਜਨਮ ਤਰੀਕਾਂ ਵੀ ਨਾਲ ਲਿਖੀਆਂ ਨੇ ਕਿ ਦਾਦੀ ਦਾ ਜਨਮ ਕਿੱਥੇ ਹੋਇਆ, ਪੜਦਾਦੀ ਦਾ ਜਨਮ ਕਿੱਥੇ ਹੋਇਆ, ਮਾਂ ਦਾ ਜਨਮ ਕਿੱਥੇ। ਹਰ ਸਿੱਖ ਐਡੇ ਬੜੇ ਚੰਗੇ ਵਿਦਵਾਨ ਸਨ। ਧਿਆਨ ਦੇਣਾ ਸੰਗਤ ਜੀ, ਉਹਨਾਂ ਦੇ ਪਿਤਾ ਸਨ ਭਾਈ ਨਰਾਇਣ ਸਿੰਘ ਜੀ, ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ। ਜੇ ਇੱਕ ਸਿੱਖ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੋ ਸਕਦਾ ਹੈ, ਤੇ ਉਹ ਤੇ ਗੁਰੂ ਨਾਨਕ ਦੀ ਜੋਤ ਸਨ। ਗੁਰੂ ਗੋਬਿੰਦ ਸਿੰਘ ਵਿੱਚ ਤੇ ਗੁਰੂ ਨਾਨਕ ਸਾਹਿਬ ਆਪ ਵਰਤਦੇ ਸਨ, ਉਹੀ ਜੋਤ ਕੰਮ ਕਰਦੀ ਸੀ। ਫਿਰ ਸੱਚੇ ਪਾਤਸ਼ਾਹ ਸਾਰੀ ਬਾਣੀ ਆਪਣੇ ਕੰਠੋਂ ਕਿਉਂ ਨਹੀਂ ਉਚਾਰਨ ਕਰ ਸਕਦੇ? ਆਖੋ ਸਤਨਾਮ। ਤੇ ਸਾਨੂੰ ਕਦੇ ਇਸ ਗੱਲ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਧਿਆਨ ਦੇਣਾ, ਲਗਾਤਾਰ ਬਾਣੀ ਲਿਖਦੇ ਗਏ, ਲਿਖਦੇ ਗਏ, ਜਦੋਂ ਬਾਣੀ ਸੰਪੂਰਨ ਹੋ ਗਈ, ਫਿਰ ਆਖਿਆ ਮਹਾਰਾਜ ਅਰਥ ਪੜਾਓ। ਤੇ ਅਰਥ ਤੇ ਸਾਰੇ ਸੁਣਦੇ ਹੁੰਦੇ ਸੀ, ਪਰ ਦੋ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਆਪ ਪੜਾਇਆ। ਇੱਕ ਸਨ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ, ਤੇ ਦੂਜੇ ਸਨ ਬਾਬਾ ਦੀਪ ਸਿੰਘ ਜੀ। ਦੋ ਸਨ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ। ਇੱਥੋਂ ਹੀ ਦੋ ਟਕਸਾਲਾਂ ਚੱਲੀਆਂ ਨੇ, ਇੱਕ ਭਾਈ ਮਨੀ ਸਿੰਘ ਜੀ ਦੀ ਟਕਸਾਲ ਤੇ ਦੂਜੀ ਬਾਬਾ ਦੀਪ ਸਿੰਘ ਜੀ ਦੀ ਟਕਸਾਲ, ਜਿਹਨੂੰ ਅਸੀਂ ਆਨੇ ਹਾਂ ਭਿੰਡਰਾਂ ਵਾਲੀ ਟਕਸਾਲ। ਆਖੋ ਸਤਨਾਮ। ਇਹ ਬਾਬਾ ਦੀਪ ਸਿੰਘ ਤੋਂ ਚੱਲੀ ਹੈ ਟਕਸਾਲ, ਅਰਥ ਪੜਾਏ ਬਾਬਾ ਦੀਪ ਸਿੰਘ ਨੂੰ, ਅੱਗੇ ਫਿਰ ਉਹਨਾਂ ਨੇ ਪੜਾਏ ਉਦੋਂ ਅੱਗੇ, ਉਦੋਂ ਅੱਗੇ ਫਿਰ ਇਹ ਦਮਦਮੀ ਟਕਸਾਲ ਜਿਹੜੀ ਹੈ ਇਹ ਉੱਥੋਂ ਚੱਲਦੀ ਆ ਰਹੀ ਹੈ। ਇਹ ਸੰਪਰਦਾ ਬਾਬਾ ਦੀਪ ਸਿੰਘ ਜੀ ਨੂੰ ਅਰਥ ਪੜਾਏ। ਗੁਰੂ ਗੋਬਿੰਦ ਸਿੰਘ ਨੇ ਫਿਰ ਲੱਗੇ ਜਾਣ ਜਦੋਂ ਉੱਥੋਂ ਸਾਬੋ ਕੀ ਤਲਵੰਡੀ ਤੋਂ, ਦੋਵੇਂ ਸਿੱਖ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਅੱਗੇ ਖਲੋ ਗਏ। ਮਹਾਰਾਜ ਆਖਣ ਲੱਗੇ ਤੁਸੀਂ ਬੜੀ ਘਾਲਣਾ ਘਾਲੀ ਹੈ, ਸਿੱਖੋ ਮੰਗੋ। ਭਾਈ ਮਨੀ ਸਿੰਘ ਜੀ, ਮੰਗ ਹੈ ਕੋਈ? ਹੱਥ ਜੋੜ ਕੇ ਆਖਣ ਲੱਗੇ ਸੱਚੇ ਪਾਤਸ਼ਾਹ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਗੁਰੂ ਗੋਬਿੰਦ ਸਿੰਘ ਆਖਣ ਲੱਗੇ ਮਨੀ ਸਿਆ, ਤੇਰਾ ਬੰਦ ਬੰਦ ਤੇ ਕੱਟਿਆ ਜਾ ਸਕਦਾ, ਪਰ ਸਿੱਖੀ ਨਿਭੇਗੀ। ਬਚਨ ਕਰ ਦਿੱਤਾ। ਉਦੋਂ ਬਾਅਦ ਆਈ ਵਾਰੀ ਬਾਬਾ ਦੀਪ ਸਿੰਘ ਜੀ ਦੀ। ਬਾਬਾ ਜੀ, ਦੀਪ ਸਿੰਘ ਮੰਗੋ ਕੁਛ। ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ, ਮਿਹਰ ਕਰੋ, ਜੇ ਦਇਆ ਦੇ ਘਰ ਵਿੱਚ ਆਏ ਹੋ ਤੇ ਬਖਸ਼ਿਸ਼ ਕਰੋ। ਇਹੀ ਮੰਗ ਮੰਗੀ ਕਿ ਸੱਚੇ ਪਾਤਸ਼ਾਹ ਸਿਰ ਲੱਗ ਜਾਏ ਭਾਵੇਂ, ਸਿੱਖੀ ਨਿਭ ਜਾਏ, ਤੋੜ ਨਿਭ ਜਾਏ। ਜਦੋਂ ਇਹ ਮੰਗ ਮੰਗੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਬਾਬਾ ਦੀਪ ਸਿੰਘ ਜੀ, ਜਿਹੜੇ ਪ੍ਰਣ ਕਰ ਲਓਗੇ ਆਪਣੀ ਜ਼ਿੰਦਗੀ ਚ, ਸਿਰ ਧੜ ਤੋਂ ਭਾਵੇਂ ਜੁਦਾ ਹੋ ਜਾ, ਪਰ ਉਹ ਪ੍ਰਣ ਤਾਂ ਵੀ ਨਿਭਣਗੇ। ਆਖੋ ਸਤਨਾਮ। ਉਹ ਪ੍ਰਣ ਨਿਭਣਗੇ ਜਿਹੜੇ ਪ੍ਰਣ ਕਰੋਗੇ। ਗੁਰੂ ਗੋਬਿੰਦ ਸਿੰਘ ਦਾ ਵਰ ਸੀ, ਲਓ ਸੰਗਤੇ, ਜਿਹੜਾ ਕੋਈ ਪ੍ਰਚਾਰਕ ਆਖੇ ਨਾ ਬਾਬਾ ਦੀਪ ਸਿੰਘ ਦਾ ਸੀਸ ਧੜ ਤੋਂ ਜੁਦਾ ਨਹੀਂ ਸੀ ਹੋਇਆ, ਐਵੇਂ ਗੱਲਾਂ ਬਣਾਈਆਂ ਨੇ, ਉਹਨੂੰ ਬਾਂਹ ਤੋਂ ਫੜ ਕੇ ਪੁੱਛਿਆ ਕਰੋ ਵੀ ਗੁਰਮੁਖਾ, ਗੁਰੂ ਗੋਬਿੰਦ ਸਿੰਘ ਦਾ ਪਹਿਲਾਂ ਥਾਪੜਾ ਲੈ ਕੇ ਆ, ਫਿਰ ਗੱਲ ਕਰੀ। ਉਹਨੂੰ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਥਾਪੜਾ ਦਿੱਤਾ ਸੀ, ਐਵੇਂ ਹੀ ਬਾਬਾ ਦੀਪ ਸਿੰਘ ਨਹੀਂ ਲੜੇ ਤੇ ਇੱਥੇ ਹੀ ਬਸ ਨਹੀਂ। ਲੋ ਹੁਣ ਇੱਥੇ ਗੱਲ ਮੁਕਾ ਦੇਣੀ ਆਪਾਂ ਕਿ 75 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਦੇ ਡੌਲੇ ਫਰਕੇ। 75 ਸਾਲ ਦੀ ਉਮਰ ਦੇ ਬਜ਼ੁਰਗ ਨੇ ਖੰਡਾ ਫੜਿਆ ਤੇ ਇਹ ਪਾਵਰ ਕਿੱਥੋਂ ਆਈ? ਉਹ ਕਿਹੜੀ ਸ਼ਕਤੀ ਸੀ ਜਿਹਨੇ ਕਾਇਮ ਕਰ ਦਿੱਤਾ ਬਾਬਾ ਦੀਪ ਸਿੰਘ ਨੂੰ? ਗੁਰੂ ਗੋਬਿੰਦ ਸਿੰਘ ਚਲੇ ਗਏ, ਬਾਬਾ ਦੀਪ ਸਿੰਘ ਸਾਹਿਬ ਨੇ ਫਿਰ ਦਮਦਮਾ ਸਾਹਿਬ ਰਹਿ ਕੇ ਸੇਵਾ ਕੀਤੀ ਹੈ, ਦਮਦਮਾ ਸਾਹਿਬ। ਉਦੋਂ ਬਾਅਦ ਆਏ ਬਾਬਾ ਬੰਦਾ ਸਿੰਘ ਬਹਾਦਰ, ਸੋਧਾ ਲਾਉਣ ਵਾਸਤੇ ਜ਼ਾਲਮਾਂ ਨੂੰ, ਜ਼ੁਲਮ ਰਾਜ ਦੀ ਜੜ ਪੁੱਟੀ ਗਈ, ਖਾਲਸਾ ਰਾਜ ਦੀ ਸਥਾਪਨਾ ਹੋਈ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਤੇ ਚੜ੍ਹਾਈ ਕਰਕੇ ਗਏ ਨੇ ਨਾ, ਤੇ ਬਾਬੇ ਦੀਪ ਸਿੰਘ ਨੂੰ ਲੱਗ ਗਿਆ ਪਤਾ ਵੀ ਬਾਬੇ ਬੰਦੇ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੈ। ਮਾਲਵੇ ਦੇ ਵਿੱਚੋਂ ਮਲਵਈ ਸਿੰਘਾਂ ਦਾ ਜਥਾ ਲੈ ਕੇ ਬਾਬਾ ਦੀਪ ਸਿੰਘ ਨਾਲ ਰਲ ਗਏ। ਜਦੋਂ ਫਤਿਹਗੜ੍ਹ ਸਾਹਿਬ ਸਰਹੰਦ ਵਜੀਦੇ ਨੂੰ ਸੋਧਾ ਲਾਇਆ ਨਾ ਗੁਰਮੁਖੋ, ਆਪਾਂ ਇਹ ਇਤਿਹਾਸ ਤੇ ਸੁਣਨੇ ਆ ਵੀ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਪਰ ਕਦੇ ਇਹ ਵੀ ਪੜਿਆ ਕਰੋ ਕਿ ਵਜੀਦੇ ਨਾਲ ਕੀ ਬਣੀ ਸੀ। ਆਖੋ ਸਪਨਾ, ਵਜੀਦੇ ਨਾਲ ਕੀ ਬਣਾਈ ਗਈ ਸੀ ਬਾਅਦ ਵਿੱਚ? ਬਾਬੇ ਦੀਪ ਸਿੰਘ ਹੋਣੀ ਨਾਲ ਸੀ, ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ। ਬਾਬਾ ਦੀਪ ਸਿੰਘ ਨੇ ਬਹੁਤ ਲਿਖਾਰੀ ਇਸ ਗੱਲ ਨੂੰ ਉਹਨਾਂ ਨੇ ਗੋਲਿਆ ਹੀ ਨਹੀਂ, ਇਹ ਇਤਿਹਾਸ ਘੱਟ ਵਿਚਾਰਦੇ ਨੇ। ਬਾਬਾ ਦੀਪ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਗਏ। ਉਹਨਾਂ ਨੇ ਫਿਰ ਸਰਹੰਦ ਜਦੋਂ ਵਜੀਦੇ ਨੂੰ ਸੋਧਿਆ, ਬਾਬਾ ਦੀਪ ਸਿੰਘ ਨਾਲ ਸਨ, ਨਾਲ ਰਹੇ। ਧਿਆਨ ਦੇਣਾ, ਬਾਬਾ ਬੰਦਾ ਸਿੰਘ ਬਹਾਦਰ ਜਦੋਂ ਚੜ੍ਹ ਕੇ ਆਏ, ਉਹਨਾਂ ਨੇ ਪਹਿਲਾਂ ਵਜੀਦੇ ਨੂੰ ਜਦੋਂ ਤਖਤੋਂ ਲਾਇਆ ਹੈ ਨਾ ਵਜੀਦੇ ਨੂੰ, ਤੇ ਪਹਿਲਾਂ ਤੇ ਸਾਧ ਸੰਗਤ ਜੀ ਉਹਨੂੰ ਘੋੜਿਆਂ ਦੇ ਮਗਰ ਬੰਨ ਕੇ ਤੇ ਸਰਹੰਦ ਦੇ ਆਲੇ ਦੁਆਲੇ ਚਾਰ ਗੇੜੇ ਕਢਾਏ। ਹੱਡ ਹੱਡ ਭੱਜ ਗਿਆ ਵਜੀਦੇ ਦਾ। ਫਿਰ ਵਜੀਦੇ ਨੂੰ ਅੱਗ ਵਿੱਚ ਸੁੱਟਿਆ, ਜਿਉਂਦੇ ਸੜਿਆ ਨਹੀਂ ਸੀ ਪੂਰਾ, ਅੱਧ ਸੜੇ ਨੂੰ ਹੀ ਬਾਹਰ ਕੱਢ ਲਿਆ, ਲੱਤਾਂ ਨਾਲ ਪਾ ਕੇ ਰੱਸਾ ਪੁੱਠਾ ਦਰਖਤ ਨਾਲ ਲਟਕਾ ਤਾ, ਫਿਰ ਤੜਫ ਤੜਫ ਕੇ ਮਰਿਆ। ਆਖੋ ਸਪਨਾ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਤੇ ਸਿੱਖ ਪੁੱਛਦੇ ਨੇ, ਬਾਬਾ ਦੀਪ ਸਿੰਘ ਜੀ ਤੁਸੀਂ ਇੰਨੇ ਬਲ ਨਾਲ ਇੰਨੇ ਜੋਸ਼ ਨਾਲ ਲੜਦੇ ਹੋ, ਇੰਨਾ ਜੋਸ਼ ਤੁਹਾਡੇ 'ਚ ਕਿੱਥੋਂ ਆ ਗਿਆ? ਤੁਹਾਡੇ ਅੰਦਰ ਇੰਨਾ ਵੀਰ ਰਸ ਕਿੱਥੋਂ ਆ ਗਿਆ? ਤੇ ਬਾਬਾ ਦੀਪ ਸਿੰਘ ਆਖਣ ਲੱਗੇ, ਓਏ ਸਿੱਖੋ, ਮੈਂ ਜੋਰਾਵਰ ਸਿੰਘ ਨੂੰ ਖਡਾਉਂਦਾ ਰਿਹਾ, ਮੈਂ ਫਤਿਹ ਸਿੰਘ ਨੂੰ ਕਈ ਵਾਰੀ ਮੋਢੇ ਤੇ ਚੁੱਕਿਆ, ਨਿੱਕੇ ਨਿੱਕੇ ਸਾਨੂੰ ਮੈਂ ਹੱਥੀ ਪਾਲੇ ਨੇ। ਮੇਰੇ ਹੁੰਦਿਆਂ ਉੱਥੇ ਮੈਂ ਆਨੰਦਪੁਰ ਸਾਹਿਬ ਸਾਂ ਜਦੋਂ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਦਾ ਜਨਮ ਹੋਇਆ ਸੀ, ਤੇ ਮੈਂ ਤੇ ਉਹਨਾਂ ਸਾਹਿਬਜ਼ਾਦਿਆਂ ਦੇ ਬਾਲ ਚੋਜ ਉਹਨਾਂ ਦੇ ਮੈਂ ਵੇਖਦਾ ਰਿਹਾ, ਮੈਂ ਰੱਜ ਰੱਜ ਕੇ ਇਹਨਾਂ ਅੱਖਾਂ ਨਾਲ ਦਰਸ਼ਨ ਕਰਦਾ ਰਿਹਾ ਉਹਨਾਂ ਦੇ। ਮੈਨੂੰ ਯਾਦ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲ ਕਿਹੋ ਜਿਹੇ ਸਨ, ਇਸ ਕਰਕੇ ਮੇਰੇ 'ਚ ਜੋਸ਼ ਬਹੁਤ ਹੈ, ਮੈਨੂੰ ਬੜਾ ਗੁੱਸਾ ਇਹਨਾਂ ਉੱਤੇ। ਤੇ ਸਤਸੰਗ ਜੀ, ਉੱਥੇ ਬਾਬਾ ਦੀਪ ਸਿੰਘ ਨੂੰ ਸਾਰੇ ਕਹਿੰਦੇ ਸੀ ਕਿੱਦਾਂ ਲੜਦਾ ਹੈ, ਮੌਤ ਤੋਂ ਡਰਦਾ ਹੀ ਨਹੀਂ। ਤੇ ਪੰਥ ਨੇ ਫਿਰ ਬਾਬੇ ਦੀਪ ਸਿੰਘ ਨੂੰ ਇੱਕ ਖਿਤਾਬ ਦਿੱਤਾ ਸੀ, ਜਿੰਦਾ ਸ਼ਹੀਦ। ਆਖੋ ਸਤਨਾਮ, ਜਿੰਦਾ ਸ਼ਹੀਦ। ਉਹ ਸ਼ਹੀਦ ਹੋ ਕੇ ਵੀ ਜਿੰਦਾ ਰਹਿਣ, ਸਿਰ ਤੋਂ ਬਿਨਾਂ ਲੜੇ ਨੇ, ਪਰ ਪੰਥ ਨੇ ਇਹ ਖਿਤਾਬ ਬਾਬਾ ਦੀਪ ਸਿੰਘ ਨੂੰ ਪਹਿਲਾਂ ਹੀ ਦੇ ਦਿੱਤਾ ਸੀ, ਜਿੰਦਾ ਸ਼ਹੀਦ। ਗੁਰਮੁਖੋ, ਮੈਂ ਦੋ ਕੁ ਮਿੰਟ ਵਾਸਤੇ ਇੱਥੇ ਰੁਕ ਜਾਈਏ, ਦੋ ਕੁ ਮਿੰਟ ਇਤਿਹਾਸ ਬਸ ਸਮਾਪਤੀ ਬਾਬੇ ਦੀਪ ਸਿੰਘ ਦੇ ਜੀਵਨ ਦੀ, ਜੋ ਸੱਚੇ ਪਾਤਸ਼ਾਹ ਮਿਹਰ ਕਰਨ ਆਪਾਂ ਇੱਥੇ ਕਰ ਦੇਣੀ ਹੈ ਸ਼ਹੀਦੀ ਉਹਨਾਂ ਦੀ, ਪੰਜ ਚਾਰ ਮਿੰਟ ਉਹਦੇ ਤੇ ਲੱਗਣੇ ਨੇ, ਇੱਥੇ ਇੱਕ ਮਿੰਟ ਰੁਕਣਾ ਚਾਹੁੰਦਾ। ਬਾਬਾ ਦੀਪ ਸਿੰਘ ਸਾਹਿਬ ਆਂਦੇ ਨੇ ਕਿ ਮੈਂ ਬਾਬਾ ਜੋਰਾਵਰ ਸਿੰਘ ਨੂੰ ਖੜਾਇਆ, ਮੈਂ ਫਤਿਹ ਸਿੰਘ ਨੂੰ ਚੁੱਕਦਾ ਰਿਹਾ। ਕਈ ਵਾਰੀ ਤੁਸੀਂ ਵੇਖਿਆ ਹੋਣਾ ਹੈ ਕਈ ਘਰਾਂ ਦੇ ਵਿੱਚ ਫੋਟੋਆਂ ਲੱਗੀਆਂ ਨੇ, ਚਿੱਤਰ ਲੱਗੇ, ਚਿੱਤਰਕਾਰੀ ਕਰਦਾ ਕੋਈ ਚਿੱਤਰਕਾਰ, ਭਾਈ ਸੋ ਸਰਦਾਰ ਸੋਭਾ ਸਿੰਘ ਉਹਨਾਂ ਦੇ ਬਹੁਤ ਸੁੰਦਰ ਸਰੂਪ ਉਹਨਾਂ ਨੇ ਬਣਾਏ ਨੇ ਗੁਰੂ ਨਾਨਕ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੁਛ ਚਿੱਤਰਕਾਰਾਂ ਨੇ। ਤੇ ਮੈਂ ਵੇਖਿਆ ਬੀਬੀ ਗੁਜਰੀ, ਮਾਤਾ ਗੁਜਰੀ ਜੀ ਦੇ ਨਾ ਉਹਨਾਂ ਨੇ ਕੰਨਾਂ 'ਚ ਵਾਲੀਆਂ ਤੇ ਨੱਕ 'ਚ ਕੋਕਾ, ਤੇ ਮੈਨੂੰ ਇਹ ਉਹ ਮਿਲਿਆ ਚਿੱਤਰਕਾਰ, ਮੈਂ ਉਹਨੂੰ ਪੁੱਛਿਆ, ਮੈਨੂੰ ਪਤਾ ਨਹੀਂ ਸੀ ਵੀ ਉਹੀ ਹੈ, ਉਹ ਗੁਰੂ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਫੋਟੋ ਲਿਆਇਆ, ਸਰੂਪ ਬਣਾਇਆ ਉਹਨੇ, ਉਹ ਆਇਆ ਸਾਡੇ ਕੋਲ।
ਮੈਂ ਆਖਿਆ ਚਿੱਤਰਕਾਰ ਹੈ ਕਿੱਦਾਂ ਦੇ ਨੇ? ਮਾਤਾ ਗੁਜਰੀ ਦੇ ਨੱਕ ਚ ਕੋਕਾ ਤੇ ਕੰਨਾਂ ਚ ਵਾਲੀਆਂ ਪਾਤੀਆਂ ਨੇ, ਗਹਿਣੇ ਹੀ ਗਹਿਣੇ। ਉਹ ਆਖਣ ਲੱਗਾ, ਮੈਂ ਕਿਹਾ ਇਹ ਪੜ੍ਹਦੇ ਨਹੀਂ, ਇਹਨਾਂ ਨੂੰ ਪਤਾ ਨਹੀਂ ਵੀ ਇਹ ਠੀਕ ਨਹੀਂ ਗੱਲ ਵੀ ਮਾਤਾ ਗੁਜਰ ਕੌਰ ਨੂੰ ਬੀਬੀਆਂ ਫੋਟੋਆਂ ਵੇਖਣਗੇ ਆਖਣਗੀਆਂ ਜੇ ਮਾਂ ਗੁਜਰੀ ਪਾ ਸਕਦੀ ਤੇ ਅਸੀਂ ਕਿਉਂ ਨਹੀਂ ਪਾ ਸਕਦੇ। ਫਿਰ ਇਹ ਤੇ ਆਪ ਹੀ ਉਹ ਚਿੱਤਰਕਾਰ ਆਖਣ ਹੱਥ ਜੋੜ ਕੇ ਨਾ ਨੀਵੀਂ ਜੀ ਪਾ ਕੇ, ਕਹਿੰਦਾ ਬਾਬਾ ਜੀ ਉਹ ਥੱਲੇ ਨਾਮ ਪੜੋ, ਇਹ ਨਾਮ ਮੇਰਾ ਹੀ ਹੈ। ਆਖੋ ਸਤਨਾਮ। ਉਹ ਆਂਦਾ ਇਹ ਨਾਮ ਮੇਰਾ ਹੀ ਹੈ। ਤੇ ਫਿਰ ਮੈਂ ਉਹਨੂੰ ਅਰਜ਼ ਕੀਤੀ, ਮੈਂ ਕਿਹਾ ਗੁਰਮੁਖਾ ਚਿੱਤਰ ਬਣਾਉਣ ਲੱਗਿਆ ਮਾੜਾ ਜਿਹਾ ਤੇ ਤੂੰ ਇਤਿਹਾਸ ਵੱਲ ਵੇਖਣਾ ਚਾਹੀਦਾ ਨਾ, ਜਿਵੇਂ ਤੁਸੀਂ ਵੇਖਦੇ ਹੋ ਆਮ ਉਸੇ ਤਰ੍ਹਾਂ ਤੁਸੀਂ ਮਾਤਾ ਗੁਜਰ ਕੌਰ ਜੀ ਦੀ ਫੋਟੋ ਬਣਾਤੀ, ਸਭ ਜਾਦੇ ਤੇ ਵਿਚਾਲੇ ਮਾਤਾ ਜੀ ਨੂੰ ਖੜਾ ਕੇ ਤੇ ਕੰਨਾਂ ਚ ਵਾਲੀਆਂ ਪਾਤੀਆਂ। ਤੁਸੀਂ ਧਿਆਨ ਦੇਣਾ, ਚਿੱਤਰਕਾਰ ਦੇ ਦਿਮਾਗ ਵਿੱਚੋਂ ਉਹ ਨਕਸ਼ਾ ਬਣਦਾ, ਉਹ ਫੋਟੋ ਬਣਾ ਦਿੰਦਾ ਆਪਣੇ ਹਿਸਾਬ ਨਾਲ। ਇੱਕ ਤੁਹਾਡਿਆਂ ਘਰਾਂ ਚ ਫੋਟੋ ਲੱਗੀ ਗੁਰੂ ਗੋਬਿੰਦ ਸਿੰਘ ਦੀ, ਮੈਂ ਬੜੇ ਵਾਰੀ ਵੇਖੀ ਹੈ ਕਿ ਮਹਾਰਾਜ ਬੈਠੇ ਨੇ ਆਸਣ ਉੱਤੇ ਪਲੰਘੇ ਉੱਤੇ, ਬਾਬਾ ਅਜੀਤ ਸਿੰਘ ਜੀ ਪਿੱਛੇ ਖੜੇ ਨੇ, ਬਾਬਾ ਜੋਰਾਵਰ ਸਿੰਘ ਜੀ ਵੀ ਨਾਲ ਖੜੇ ਨੇ ਸਾਈਡ ਉੱਤੇ, ਬਾਬਾ ਜੁਝਾਰ ਸਿੰਘ ਜੀ ਇੱਕ ਸਾਈਡ ਤੇ ਪਿੱਛੇ ਨੇ, ਬਾਬਾ ਜੋਰਾਵਰ ਸਿੰਘ ਹੋਣੀ ਏਦਾਂ ਸਾਹਮਣੇ ਖੜਾਏ। ਚਿੱਤਰਕਾਰ ਨੇ ਬਾਬਾ ਫਤਿਹ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਲਿਟਿਆ ਹੋਇਆ ਵਿਖਾਇਆ, ਵੀ ਸਿਰ ਮਹਾਰਾਜ ਦੀ ਗੋਦ ਵਿੱਚ ਰੱਖਿਆ ਹੋਇਆ ਤੇ ਮਹਾਰਾਜ ਬਾਬਾ ਫਤਿਹ ਸਿੰਘ ਉੱਤੇ ਏਦਾਂ ਹੱਥ ਫੇਰ ਰਹੇ ਨੇ। ਮੈਂ ਉਹ ਫੋਟੋ ਵੇਖਣਾ, ਤੁਸੀਂ ਵੀ ਵੇਖਦੇ ਹੋ ਉਹਨੂੰ ਜਦੋਂ ਵੇਖਨੇ ਆ ਬਣਾਈ ਤੇ ਭਾਵੇਂ ਉਹ ਚਿੱਤਰਕਾਰ ਨੇ ਆ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰਮੁਖੋ, ਕਦੇ ਤੇ ਬਾਬਾ ਫਤਿਹ ਸਿੰਘ ਵੀ ਸਾਡਿਆਂ ਬੱਚਿਆਂ ਵਾਂਗੂ ਭੱਜ ਕੇ ਆਉਂਦਾ ਹੀ ਹੋਣਾ ਬਾਬਾ ਗੁਰੂ ਗੋਬਿੰਦ ਸਿੰਘ ਕੋਲ। ਜਦੋਂ ਮਹਾਰਾਜ ਕਦੇ ਦਰਬਾਰ ਵਿੱਚੋਂ ਮਹਿਲਾਂ ਚ ਜਾਂਦੇ ਸੀ ਤੇ ਇਹਦੇ ਚ ਕੋਈ ਸ਼ੱਕ ਨਹੀਂ, ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਭੱਜ ਕੇ ਆ ਕੇ ਗੁਰੂ ਗੋਬਿੰਦ ਸਿੰਘ ਦੀ ਗੋਦ ਚੜ ਜਾਂਦੇ ਸੀ। ਮਹਾਰਾਜ ਬਾਬੇ ਫਤਿਹ ਸਿੰਘ ਨੂੰ ਚੁੱਕਦੇ ਸੀ ਗੋਦੀ, ਸੱਚੇ ਪਾਤਸ਼ਾਹ ਆਪਣਿਆਂ ਲਾਲਾਂ ਨਾਲ ਪਿਆਰ ਕਰਦੇ ਸੀ, ਪੁੱਤਰਾਂ ਵਾਲੇ ਬੈਠੇ ਉਹ ਦਿਲਾਂ ਤੇ ਹੱਥ ਰੱਖ ਕੇ ਵੇਖੋ ਕਿ ਪੁੱਤਰ ਜਿਹੜੇ ਨੇ ਸੱਚਮੁੱਚ ਹੀ ਕਹਿੰਦੇ ਨੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ। ਵਾਹਿਗੁਰੂ ਕਿਰਪਾ ਕਰੇ ਸਭ ਨੂੰ ਦਾਤ ਬਖਸ਼ੇ। ਪਰ ਸਤਸੰਗ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵੀ ਤੇ ਲਾਲ ਬੜੇ ਪਿਆਰੇ ਸੀ। ਜੇ ਤੁਸੀਂ ਆਪਣੇ ਪੋਤਰਿਆਂ ਨਾਲ ਪਿਆਰ ਕਰਦੇ ਹੋ, ਭੱਜ ਕੇ ਗੋਦੀ ਚੁੱਕਦੇ ਹੋ, ਆਪਣੇ ਬੱਚੇ ਦੇ ਨਾਲ ਪਿਆਰ ਕਰਦੇ ਹੋ, ਪੋਤਰਿਆਂ ਦੀ ਹਰ ਰੀਝ ਪੂਰੀ ਕਰਦਾ ਦਾਦਾ, ਜੋ ਪੋਤਰਾ ਮੰਗਦਾ ਲਿਆ ਕੇ ਦਿੰਦੇ ਹੋ, ਤੇ ਕਦੇ ਤੇ ਕਦੇ ਤੇ ਅਸੀਂ ਇਹ ਗੱਲ ਯਾਦ ਕਰੀਏ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਆਪਣੇ ਲਾਲ ਸਾਡੇ ਵਾਸਤੇ ਵਾਰੇ। ਕਹਿਣਾ ਸੌਖਾ ਹੈ ਪਰ ਵਾਰਨੇ ਬੜੇ ਔਖੇ ਨੇ। ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਜੱਗ ਛੱਡ ਕਿਸੇ ਤੈਨੂੰ ਆਪਣਾ ਬਣਾਇਆ ਸੀ, ਤੇਰੇ ਪਿੱਛੇ ਘਰ ਕਿਸੇ ਆਪਣਾ ਲੁਟਾਇਆ ਸੀ, ਉਹ ਦੱਸ ਉਹਦੇ ਪਿਆਰ ਦਾ ਤੂੰ ਕੀ ਮੁੱਲ ਪਾਇਆ। ਅਸੀਂ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਕਿ ਅਸੀਂ ਅੱਜ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰ ਦਾ ਕੀ ਮੁੱਲ ਪਾਇਆ। ਸਤਸੰਗ ਜੀ ਸੱਚੇ ਪਾਤਸ਼ਾਹ ਨੇ ਆਪਣਿਆਂ ਲਾਲਾਂ ਨੂੰ ਵਾਰਿਆ, ਉਹੀ ਬਾਬਾ ਅਜੀਤ ਸਿੰਘ ਸੀ ਜਿਹਨੂੰ ਕਦੇ ਗੁਰੂ ਗੋਬਿੰਦ ਸਿੰਘ ਗੋਦ 'ਚ ਖੜਾਉਂਦੇ ਰਹੇ, ਉਹੀ ਬਾਬਾ ਜੁਝਾਰ ਸਿੰਘ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਚੁੱਕ ਕੇ ਖੜਾਉਂਦੇ ਰਹੇ, ਲਾਡ ਕਰਦੇ ਰਹੇ, ਤੇ ਜਦੋਂ ਚਮਕੌਰ ਦੀ ਗੜੀ ਅੰਦਰ ਲਾਸ਼ਾਂ ਦੇ ਢੇਰਾਂ ਦੇ ਵਿੱਚ ਪੁੱਤਰਾਂ ਦੇ ਸਰੀਰ ਵੀ ਪਏ ਸੀ ਨਾ, ਤੇ ਸੱਚੇ ਪਾਤਸ਼ਾਹ ਕੋਲੋਂ ਏਦਾਂ ਲੰਘ ਗਏ ਸੀ ਜਿਵੇਂ ਜਾਣਦੇ ਵੀ ਨਹੀਂ। ਦਇਆ ਸਿੰਘ ਕਹਿੰਦਾ ਹੀ ਰਹਿ ਗਿਆ, ਸੱਚਿਆ ਪਾਤਸ਼ਾਹ ਮੈਂ ਪੱਗ ਲਾ ਕੇ ਇਹਨਾਂ ਉੱਤੇ ਕੱਫਣ ਪਾ ਦੇਣਾ, ਤੇ ਮਹਾਰਾਜ ਨੇ ਆਖਿਆ ਸੀ ਮੇਰੇ ਵਾਸਤੇ ਸਿੰਘ ਤੇ ਪੁੱਤਰ ਇੱਕੋ ਜਿਹੇ ਨੇ, ਜੇ ਕੱਪੜਾ ਪਾਉਣਾ ਹੀ ਤੇ ਦਇਆ ਸਿੰਘ ਆ ਸਾਰਿਆਂ ਤੇ ਪਾਈ, ਨਹੀਂ ਪਾਉਣ ਦੀ ਲੋੜ ਨਹੀਂ ਪਾਉਣ ਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ ਨਾਲੋਂ ਫਰਕ ਨਹੀਂ ਰੱਖਿਆ, ਪਿਆਰ ਕੀਤਾ। ਸੱਚੇ ਪਾਤਸ਼ਾਹ ਆਖਣ ਲੱਗੇ ਸਾਰੇ ਹੀ ਮੇਰੇ ਪੁੱਤਰ ਨੇ ਸੱਚੇ ਪਾਤਸ਼ਾਹ ਨੇ ਤੇ ਕੋਈ ਕਸਰ ਨਹੀਂ ਛੱਡੀ ਪੁੱਤਰ ਬਣਾਉਣ ਵਾਲੀ ਪਰ ਦੁੱਖ ਦੀ ਗੱਲ ਇਹ ਆ ਅਸੀਂ ਕਹਿੰਦੇ ਹਾਂ ਸਾਨੂੰ ਪਿਤਾ ਪਸੰਦ ਹੀ ਨਹੀਂ ਆਖੋ ਸਤਨਾਮ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਪਸੰਦ ਆਏ ਅਸੀਂ ਕਹਿੰਦੇ ਹਾਂ ਸਾਨੂੰ ਲੋੜ ਹੀ ਨਹੀਂ ਅੱਜ ਕੋਈ ਦੁਨੀਆ ਦਾ ਬੰਦਾ ਹੈ ਜਿਹੜਾ ਮੁੱਖ ਮੰਤਰੀ ਦਾ ਪੁੱਤਰ ਬਣ ਜਾ ਜਿਹੜਾ ਆਖੇ ਮੈਂ ਪ੍ਰਧਾਨ ਮੰਤਰੀ ਦਾ ਪੁੱਤਰ ਬਣ ਜਾ ਨਹੀਂ ਬਣ ਸਕਦਾ ਮਰਨਾ ਪੈਣਾ ਅਗਲਾ ਜਨਮ ਹੋਏਗਾ ਉਹ ਵੀ ਪਤਾ ਨਹੀਂ ਪਰ ਸੱਚੇ ਪਾਤਸ਼ਾਹ ਨੇ ਤੇ ਇਹ ਅਧਿਕਾਰ ਹੀ ਸਾਨੂੰ ਦਿੱਤਾ ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਪੁੱਤਰ ਨਹੀਂ ਬਣਾਉਣਾ ਤੇਰੇ ਹੱਥੇ ਤੂੰ ਮੈਨੂੰ ਪਿਤਾ ਬਣਾਉਣਾ ਹੋਇਆ ਤੇ ਅੰਮ੍ਰਿਤ ਛਕ ਲਈ ਆਖੋ ਸਤਨਾਮ ਜਿੱਦਣ ਤੂੰ ਖੰਡੇ ਬੜਦਾ ਅੰਮ੍ਰਿਤ ਛਕ ਲਏਗਾ ਉਦਣ ਤੋਂ ਤੂੰ ਮੈਨੂੰ ਪਿਤਾ ਕਹਿ ਸਕਦਾ ਉਦਣ ਤੋਂ ਮੈਂ ਤੇਰਾ ਪਿਤਾ ਇੰਨਾ ਪਿਆਰ ਉਹ ਗੁਰਮੁਖੋ ਕਦੇ ਕਿਸੇ ਸਮੇਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਰ ਉਪਕਾਰਾਂ ਨੂੰ ਯਾਦ ਕਰੀਏ ਕਦੇ ਤੇ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ ਕਦੇ ਬੰਜੇ ਤੇ ਪਏ ਯਾਦ ਕਰਿਆ ਕਰੋ ਕਿ ਅੱਜ ਆ ਮੇਰਾ ਪੁੱਤ ਮੇਰੀ ਗੋਦੀ ਵਿੱਚ ਖੇਡਦਾ ਧੰਨ ਬਾਜਾਂ ਵਾਲਿਆ ਸਾਰੀ ਦੁਨੀਆ ਦੇ ਪੁੱਤਰ ਇੱਕ ਪਾਸੇ ਕਰ ਦਿਓ ਸਾਰੀ ਦੁਨੀਆ ਦੇ ਪੁੱਤਰ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵਰਗੇ ਇਹਨਾਂ ਸਾਰੀ ਦੁਨੀਆ ਦੇ ਪੁੱਤਰਾਂ ਨੇ ਚਾਰਾਂ ਵਰਗੇ ਕੀ ਬਣ ਸਕਣਾ ਹੈ ਤੇ ਇੱਕ ਵਰਗੇ ਨਹੀਂ ਬਣ ਸਕਦੇ ਐਸੇ ਲਾਲ ਸੱਚੇ ਪਾਤਸ਼ਾਹ ਨੇ ਸਾਡੇ ਤੋਂ ਵਾਰੇ ਕੈਸੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਵਾਸਤੇ ਕੀਤੀ ਹੈ ਪਿਆਰਿਓ ਭੁੱਲਣੇ ਨਹੀਂ ਚਾਹੀਦੇ ਪਾਰੇ ਉਪਕਾਰ ਚਮਕੌਰ ਦੀ ਗੜੀ ਵਿੱਚੋਂ ਮਹਾਰਾਜ ਲੰਘੇ ਜਾਣ ਤੇ ਦਇਆ ਸਿੰਘ ਆਵਾਜ਼ਾਂ ਮਾਰਦਾ ਰਹਿ ਗਿਆ ਉਹ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਜ਼ਰੂਰ ਸੋਚਣਾ ਜਰਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤਣ ਕੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਕਹਿੰਦੇ ਸੁੱਕਾ ਹੱਥ ਹੀ ਫੇਰ ਜਾਂਦੇ ਤਿਆਗ ਦੀ ਮਹਿੰਦੀ ਲੈ ਥੋੜਾ ਚੱਲੀ ਸੀ ਨਾ ਕੱਪੜਾ ਪਾਉਂਦੇ ਇੱਕ ਵਾਰੀ ਤੇ ਕੋਲ ਆ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਾ ਗਿਲਾ ਕੀਤਾ ਦਇਆ ਸਿੰਘ ਤੇ ਮਹਾਰਾਜ ਦਇਆ ਸਿੰਘ ਨੂੰ ਰੋਂਦੇ ਨੂੰ ਵੇਖ ਕੇ ਆਖਣ ਲੱਗੇ ਦਇਆ ਸਿੰਘਾ ਆ ਜਾ ਚੱਲੀਏ
ਹੋ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਆ ਗਿਆ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਇਹਨਾਂ ਮੇਣਿਆਂ ਤੋਂ ਸਮਝਾਵਾਂ ਮਿਲਦਾ ਕਿ ਮੈਂ ਸਰਬੰਸ ਲੁਟਾ ਆ ਗਿਆ ਇਹ ਵੀ ਕਹਿਣ ਲੋਕੀ ਤਾਂ ਵੀ ਜਰ ਲਾਂਗਾ ਕਿ ਮੈਂ ਜਾਨ ਬਚਾ ਕੇ ਆ
ਮਹਾਰਾਜ ਕਹਿੰਦੇ ਨੇ ਮੈਨੂੰ ਕੋਈ ਆਖੇ ਜਾਨ ਬਚਾ ਕੇ ਭੱਜ ਗਿਆ ਮੈਂ ਜਰ ਸਕਦਾ ਪੁੱਤ ਮਰਵਾ ਲੈ ਸਰਬੰਸ ਖਤਮ ਹੋ ਗਿਆ ਮੈਂ ਝੱਲ ਸਕਦਾ ਪਰ ਦਇਆ ਸਿੰਘਾ
ਹੋ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜਗ ਸਾਗਾ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜਗ ਸਾਰਾ ਮੈਨੂੰ ਲੱਖ ਵਾਰੀ ਰਣ ਦਵਾਂ ਚੋਰ ਸਾ समझे पर मैं ए ना सुना के गोबिंद सिंह ने सिंह होर समझे ते पुत होर समझे।
आखिया महाराज ने मैनू कोई रण दा चोर कह लवे मैं जर सकना जे कोई मैनू ये आखेगा ना कि पुत्रां ते सिंघां च फर्क समझिया मैं ये नहीं जर सकता। इन्ना प्यार किया सतगुरां ने साजे। दया सिंह ने सवाल किया बाजा लिया एक रख लेना एक निशानी रह जाती तुहाडी भी बंस चलती अगे तुहाडा भी ना चमकदा महाराज पुत्र तो बिना अगे बंस नहीं चलती। ते सच्चे पातशाह आखन लगे दया सिंह आजा चलिए नाम ते उदा चमकदा ही रहना करमा करके नाम रह जाता दुनिया। सच्चे पातशाह आखन लगे गल सुन भाई
अमृत धारिया उठ निश्चिंत होके राजी कदी नहीं सारा संसार रहिंदा लत दो ही बेड़ी विच नहीं सा रख सकदा जा उरार हुंदा जा मैं पार रहिंदा इको चीज ही सजना रखनी सी इको चीज ही सजना रखनी सी जा असूल रहिंदा जा परिवार रहिंदा दोहा जोगी नहीं सी दिल विच था मेरे रहिंदी कौम जा पुत्तां दा प्यार रहिंदा।
महाराज आखन लगे इको चीज ही रहनी सी जा असूल रहिंदा जा परिवार रहिंदा दोहां जोगी नहीं सी दिल विच था मेरे रहिंदी कौम जा पुत्तां दा प्यार रहिंदा। एक चीज रहनी सी वेखो सच्चे पातशाह किड्डी वड्डी कुर्बानी साडे वास्ते। हसदे हसदे महाराज चमकौर दी गढ़ी तो निकल गए आखन लगे दया सिंह ओए जे कपड़ा पाउणा ही ते सारिआं ते पाणी ते मेरे कल्लिआं ते ना पुत्तरां ते ना पाई मेरे वास्ते पुत्तर ते सिख सब इको जिहे ने आखो सतनाम। इसे करके संगते हमेशा अर्ज करी दीए बाजा वाला नहीं किसे ने बन जाना गुरु ताम फेरे होणगे वाला नहीं किसे ने बन जाना गुरु ताम फेरे होणगे बाजा वाला नहीं किसे ने बन जाना गुरु ताम फेरे होणगे I need ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ ਸੱਚੇ ਪਾਤਸ਼ਾਹ ਦੀ ਮਹਿਮਾ ਅਗਾਧ ਬੋਧ ਕਹਿਣ ਤੋਂ ਬਾਹਰ ਦੀ ਗੱਲ ਹੈ। ਬਸ ਇੱਕੋ ਗੱਲ ਕਹਿ ਸਕਦੇ ਹਾਂ ਕਿ
ਬਲ ਬਲ ਜਾਵਾਂ ਜੀ ਮੈਂ
ਸਿੰਘ ਸਾਹਿਬ ਦਿਆਂ ਲਾਲਾਂ ਨੂੰ ਮੈਂ ਆਪਣੀ ਗੋਦ ਖੜਾਉਂਦਾ ਰਿਹਾ, ਮੈਂ ਚੁੱਕਦਾ ਰਿਹਾ ਆਪਣੇ ਮੋਢਿਆਂ ਤੇ ਬਾਬੇ ਫਤਿਹ ਸਿੰਘ ਨੂੰ। ਬਾਬਾ ਦੀਪ ਸਿੰਘ ਸਾਹਿਬ ਆਖਣ ਲੱਗੇ, ਇਹ ਵਜੀਦੇ ਤੇ ਬੜਾ ਗੁੱਸਾ, ਇਹਨੂੰ ਵੇਖ ਕੇ ਮੇਰੇ ਡੌਲੇ ਫਰਕਣ ਲੱਗ ਪੈਂਦੇ। ਫਿਰ ਗੁਰਮੁਖੋ, ਬਾਬਾ ਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਾ ਸਾਥ ਦਿੱਤਾ। ਉਦੋਂ ਫਿਰ ਵਾਪਸ ਆ ਗਏ ਦਮਦਮਾ ਸਾਹਿਬ ਦੀ ਧਰਤੀ ਤੇ, ਰਹਿ ਰਹਿੰਦੀ ਉਮਰ ਬਾਕੀ ਸਾਰੀ। ਤੇ ਚਾਰ ਸਰੂਪ ਹੱਥੀ ਲਿਖੇ, 12 ਸਾਲ ਕਲਮ ਚਲਾਈ। ਜਿਹੜਾ ਸਰੂਪ ਪਹਿਲਾਂ ਲਿਖਿਆ ਸੀ ਉਹਦਾ ਉਤਾਰਾ ਕੀਤਾ ਚਾਰ ਸਰੂਪ। ਇੱਕ ਸਰੂਪ ਭੇਜਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ, ਦੂਜਾ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਭੇਜਿਆ ਪਟਨਾ ਸਾਹਿਬ ਦੀ ਧਰਤੀ, ਤੀਜਾ ਸਰੂਪ ਭੇਜਿਆ ਸ਼੍ਰੀ ਅਨੰਦਪੁਰ ਸਾਹਿਬ, ਤੇ ਚੌਥਾ ਸਰੂਪ ਭੇਜਿਆ ਜਿੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਖੰਡ ਗਏ, ਸ਼੍ਰੀ ਹਜ਼ੂਰ ਸਾਹਿਬ। 12 ਸਾਲ ਲਗਾਤਾਰ ਕਲਮ ਚਲਾਈ ਤੇ ਮਹਾਂਪੁਰਸ਼ਾਂ ਦੇ ਨੇ ਕਿ ਭਾਈ 1 ਸਾਲ ਲਗਾਤਾਰ ਗੁਰਬਾਣੀ ਪੜ੍ਹਦੇ ਰਹੋ, ਤੁਹਾਡੀਆਂ ਅੱਖਾਂ ਚ ਗੁਰਬਾਣੀ ਵਸ ਜਾਏਗੀ, ਤੁਹਾਡੇ ਅੰਦਰ ਗੁਰਬਾਣੀ ਦਾ ਵਾਸਾ ਹੋ ਜਾਏਗਾ, ਤੁਹਾਡਾ ਹਿਰਦਾ ਸ਼ੁੱਧ ਹੋਣਾ ਸ਼ੁਰੂ ਹੋ ਜਾਏਗਾ। 1 ਸਾਲ ਲਗਾਤਾਰ ਬਾਣੀ ਦੇ ਰੋਜ਼ ਦਰਸ਼ਨ ਕਰਿਆ ਕਰੋ, ਸਹਿਜ ਪਾਠ ਪ੍ਰਕਾਸ਼ ਕਰ ਲਓ। ਪਰ ਗੁਰਮੁਖੋ, ਜਿਨ੍ਹਾਂ ਨੇ ਲਗਾਤਾਰ 12 ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖੀ ਹੋਵੇ, ਚਾਰ ਸਰੂਪ ਹੱਥੀ ਲਿਖੇ ਹੋਣ, ਉਸ ਮਹਾਂਪੁਰਸ਼ ਦੇ ਤੇ ਬਾਣੀ ਰੋਮ ਰੋਮ ਵਿੱਚ ਵਸ ਚੁੱਕੀ ਸੀ, ਰੋਮ ਰੋਮ। ਗੁਰਮੁਖੋ, ਜਿਹੜੇ ਬੰਦੇ ਨੇ ਨਿਤਨੇਮ ਵੀ ਨਹੀਂ ਕਰਨਾ ਜਾਂ ਚਾਰ ਅੱਖਰ ਚਾਰ ਕਿਤਾਬਾਂ ਪੜ੍ਹ ਲਈਆਂ, ਬਾਬਾ ਦੀਪ ਸਿੰਘ ਨੂੰ ਕਹਿੰਦੇ ਨੇ ਉਹ ਬਿਨਾਂ ਸਿਰ ਤੋਂ ਲੜੇ ਨਹੀਂ ਹੋਣੇ, 4-12 ਸਾਲ ਲਗਾਤਾਰ ਬਾਣੀ ਲਿਖੋ। ਖਾਂ 12 ਸਾਲਾਂ ਦਾ ਅਰਸਾ ਕਿਤੇ ਛੋਟਾ ਜਿਹਾ ਹੁੰਦਾ? ਲਗਾਤਾਰ 12 ਸਾਲ ਕਲਮ ਚਲਦੀ ਰਹਿਣੀ ਤੇ ਲਿਖਣੀ ਗੁਰਬਾਣੀ ਫਿਰ ਕਿਵੇਂ ਨਾ ਬਿਨਾਂ ਸਿਰ ਤੋਂ ਲੜਦੇ ਆਖੋ ਸਤਨਾਮ ਉਹ ਆਤਮਕ ਜੇਤੂ ਸੂਰਮੇ ਸਨ ਜਿਹੜਾ ਆਤਮਕ ਜੇਤੂ ਸੂਰਮਾ ਹੋਵੇ ਆਪਣੀ ਆਤਮਾ ਨੂੰ ਜਿੱਤਣ ਵਾਲਾ ਉਹ ਲੜ ਸਕਦਾ ਬਿਨਾਂ ਸਿਰ ਤੋਂ ਜਾਗੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੇ ਸਗਲ ਵਸ ਜਾਗਾ ਸਤਿਗੁਰ ਪੂਰਾ ਜਿਹੜਾ ਆਤਮਕ ਜੇਤੂ ਸੂਰਮਾ ਹੋਵੇ ਉਹ ਬਿਨਾਂ ਸਿਰ ਤੋਂ ਲੜ ਸਕਦਾ ਆਪਣੀ ਆਤਮਾ ਨੂੰ ਜਿੱਤਣ ਵਾਲਾ ਉਹ ਰੰਗੇ ਹੋਏ ਗੁਰਸਿੱਖ ਸਨ 12 ਸਾਲ ਕਲਮ ਚੱਲੀ ਸ਼ਸਤਰ ਔਰ ਸ਼ਸਤਰ ਦਾ ਸੁਮੇਲ ਹੈ ਬਾਬਾ ਦੀਪ ਸਿੰਘ ਉਹਨਾਂ ਦਾ ਜੀਵਨ ਹੈ ਸ਼ਸਤਰ ਤੇ ਸ਼ਸਤਰ ਦਾ ਸੁਮੇਲ ਜੇ ਕਲਮ ਚੱਲਦੀ ਹੈ ਤੇ 12 ਸਾਲ ਕਲਮ ਹੀ ਚੱਲਦੀ ਰਹਿੰਦੀ ਹੈ ਤੇ ਜਦੋਂ ਤਲਵਾਰ ਚਲਾਉਂਦੇ ਨੇ ਖੰਡਾ ਫੜਦੇ ਨੇ ਤੇ 75 ਸਾਲ ਦੀ ਉਮਰ ਚ ਆਖੋ ਸਤਨਾਮ 75 ਸਾਲ ਦੀ ਉਮਰ ਵਿੱਚ ਖੰਡਾ ਫੜ ਲੈਣਾ ਬੜੀ ਵੱਡੀ ਗੱਲ ਸੀ ਤੇ ਧਿਆਨ ਦੇਣਾ ਸੰਗਤ ਜੀ ਉਹਨਾਂ ਦਿਨਾਂ ਦੇ ਵਿੱਚ ਅਬਦਾਲੀ ਆਉਂਦਾ ਸੀ ਚੜ ਕੇ ਤੇ ਸਿੱਖ ਪੰਜਾਬ ਵਿੱਚ ਉਹਨੂੰ ਲੁੱਟ ਲੈਂਦੇ ਸੀ ਜਿਹੜੇ ਜੰਗਲਾਂ 'ਚ ਰਹਿੰਦੇ ਸੀ ਨਾ ਉਹਨੇ ਲੁੱਟ ਕੇ ਲਿਜਾਣਾ ਹਿੰਦੁਸਤਾਨ ਤੇ ਜਦੋਂ ਉਹਨੇ ਪੰਜਾਬ ਵਿੱਚੋਂ ਲੰਘਣਾ ਤੇ ਸਿੱਖਾਂ ਨੇ ਜੰਗਲਾਂ 'ਚੋਂ ਆ ਕੇ ਪੈਣਾ ਤੇ ਲੁੱਟ ਕੇ ਲੈ ਜਾਣਾ ਉਹਨੂੰ ਹੁਣ ਉਹਦਾ ਸਮਾਨ ਲੁੱਟ ਕੇ ਲੈ ਜਾਣਾ ਅੱਗੇ ਉਹ ਕੋਈ ਚੋਰੀ ਨਹੀਂ ਸੀ ਉਹ ਬਹੁਤ ਲੁੱਟ ਕੇ ਲਿਆਉਂਦਾ ਸੀ ਦੁਨੀਆ ਨੂੰ ਪੰਜਾਬ ਨੂੰ ਬੜਾ ਲੁੱਟਿਆ ਉਹਨੇ ਅਬਦਾਲੀ ਨੇ ਤੇ ਜੇ ਹੁਣ ਉਹ ਅੱਗੇ ਲੁੱਟਿਆ ਗਿਆ ਜਿਵੇਂ ਕਿਸੇ ਨੇ ਕੀਤੀ ਮੱਝ ਚੋਰੀ ਅਗਲੇ ਦਿਨ ਉਹਦੀ ਮੱਝ ਕੋਈ ਚੋਰੀ ਕਰਕੇ ਲੈ ਗਿਆ ਇੱਕ ਦਿਨ ਲੈ ਕੇ ਆਇਆ ਸੀ ਕਹਿੰਦਾ ਮੱਝ ਨਵੀਂ ਲੈ ਕੇ ਅਗਲੇ ਦਿਨ ਪੁੱਛਦੇ ਨੇ ਕਿੱਥੇ ਗਈ ਕਹਿੰਦਾ ਵੇਚ ਦਿੱਤੀ ਕਹਿੰਦੇ ਕਿਸ ਰੇਟ ਕਹਿੰਦੇ ਜਿਹੜੇ ਰੇਟ ਲਿਆਂਦੀ ਸੀ ਉਸੇ ਰੇਟ ਜਿਹੜੇ ਰੇਟ ਆਈ ਸੀ ਉਸੇ ਰੇਟ ਹੀ ਅੱਗੇ ਵੇਚ ਦਿੱਤੀ ਹੁਣ ਉਹ ਜਿਹੜਾ ਅਬਦਾਲੀ ਸੀ ਉਹ ਹੈਰਾਨ ਸੀ ਆਂਦਾ ਕਾਬਲ ਤੋਂ ਤੁਰਨਾ ਦਿੱਲੀ ਤੱਕ ਕੋਈ ਜ਼ਰੂਰਤ ਨਹੀਂ ਕਰਦਾ ਮੈਨੂੰ ਰੋਕਣ ਦੀ ਪਰ ਜਦੋਂ ਮੈਂ ਲਾਹੌਰ ਨੂੰ ਜਾਂਦਾ ਤੇ ਸਿੱਖ ਲੁੱਟ ਲੈਂਦੇ ਨੇ ਇਹਨਾਂ 'ਚ ਤਾਕਤ ਕਿੱਥੋਂ ਆ ਗਈ ਮੇਰੇ ਸਾਹਮਣੇ ਸਿੱਖ ਅੜਦੇ ਨੇ ਸਿੱਖਾਂ ਨੇ ਮੇਰੇ ਨੱਕ 'ਚ ਦਮ ਕਰ ਰੱਖਿਆ ਕਹਿੰਦਾ ਰਹਿੰਦੇ ਨੇ ਜੰਗਲਾਂ ਦੇ ਵਿੱਚ ਸ਼ਕਨ ਨੂੰ ਪ੍ਰਸ਼ਾਦਾ ਨਹੀਂ ਫਿਰ ਵੀ ਤੰਗ ਕਰਦੇ ਨੇ ਇਹ ਭੁੱਖੇ ਭਾਣੇ ਵੀ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਇਹ ਦੱਸੋ ਇਹਨਾਂ 'ਚ ਸ਼ਕਤੀ ਕਿੱਥੋਂ ਆਉਂਦੀ ਆ ਕਿਸੇ ਨੇ ਦੱਸਿਆ ਬਦਾਲੀ ਤੂੰ ਇਹਨਾਂ ਨੂੰ ਖਤਮ ਨਹੀਂ ਕਰ ਸਕਦਾ ਇਹਨਾਂ ਦਾ ਗੁਰੂ ਬੜਾ ਮਹਾਨ ਸੀ ਇੱਕ ਤੇ ਇਹਨਾਂ ਨੂੰ ਅੰਮ੍ਰਿਤ ਦੇ ਗਿਆ ਦੂਜਾ ਇਹਨਾਂ ਨੂੰ ਅੰਮ੍ਰਿਤਸਰ ਦੇ ਗਿਆ ਅੰਮ੍ਰਿਤਸਰ ਦੇ ਗਿਆ ਇਹ ਮਰਦੇ ਮਰਦੇ ਵੀ ਅੰਮ੍ਰਿਤਸਰ ਦੇ ਸਰੋਵਰ ਵਿੱਚ ਨਹਾ ਲੈਣ ਨਾ ਇਹ ਫਿਰ ਕਾਇਮ ਹੋ ਜਾਂਦੇ ਨੇ ਆਖੋ ਸਤਨਾਮ ਅੰਮ੍ਰਿਤਸਰ ਜੇ ਇਹ ਮਰਦੇ ਮਰਦੇ ਵੀ ਆ ਜਾਣ ਇਹ ਕਾਇਮ ਹੋ ਜਾਂਦੇ ਨੇ ਕਹਿੰਦਾ ਅੱਛਾ ਫਿਰ ਅੰਮ੍ਰਿਤਸਰ ਸਰੋਵਰ ਹੀ ਪੂਰ ਦਿੰਦੇ ਆ ਆਪਣੇ ਪੁੱਤਰ ਤਾਮੂਰ ਦੀ ਡਿਊਟੀ ਲਗਾ ਗਿਆ ਆਖਣ ਲੱਗਾ ਗੱਲ ਸੁਣ ਲੈ ਪੁੱਤਰਾ ਇਹ ਸਿੱਖਾਂ ਦਾ ਹਰਿਮੰਦਰ ਨਹੀਂ ਛੱਡਣਾ ਪੂਰਦੇ ਸਰੋਵਰ ਜੇ ਅੰਮ੍ਰਿਤਸਰ ਹੀ ਨਹੀਂ ਰਹੇਗਾ ਤੇ ਸਿੱਖ ਕਿੱਥੇ ਰਹਿਣਗੇ ਤੇ ਇੱਥੇ ਇੱਕ ਮਿੰਟ ਰੁਕ ਜਾਈਏ ਗੁਰਮੁਖੋ ਹਮੇਸ਼ਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦੀਆਂ ਰਹੀਆਂ ਨੇ ਕਿ ਦਰਬਾਰ ਸਾਹਿਬ ਵਿੱਚੋਂ ਆਉਣ ਵਾਲੀ ਆਵਾਜ਼ ਹਮੇਸ਼ਾ ਵਾਸਤੇ ਬੰਦ ਕਰ ਦਿੱਤੀ ਜਾਵੇ ਅੰਮ੍ਰਿਤ ਸਰੋਵਰ ਬੰਦ ਕਰ ਦਿੱਤਾ ਜਾਵੇ ਪਰ ਅੰਮ੍ਰਿਤਸਰ ਦੀ ਧਰਤੀ ਨੂੰ ਐਵੇਂ ਨਾ ਸਮਝਣਾ ਗੁਰਮੁਖੋ ਮੈਂ ਮਹਾਂਪੁਰਸ਼ਾਂ ਦੇ ਬਚਨ ਸੁਣਦਾ ਰਿਹਾ ਸਤਸੰਗ ਜੀ ਕਹਿੰਦੇ ਨੇ ਜਦੋਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਕਦੇ ਜਾਓ ਜਦੋਂ ਦਰਬਾਰ ਸਾਹਿਬ ਕਦੇ ਮੱਥਾ ਟੇਕਣ ਜਾਓ ਤੇ ਬਿਲਕੁਲ ਹੌਲੀ ਹੌਲੀ ਕਦਮ ਤਰਿਆ ਕਰੋ ਪੈਰ ਹੌਲੀ ਹੌਲੀ ਤਰਿਆ ਕਰੋ ਕਿਉਂ ਕਹਿੰਦੇ ਜਿੱਥੇ ਤੁਰਿਆ ਜਾਂਦਾ ਜਿੱਥੇ ਤੇਰਾ ਕਦਮ ਟਿਕਦਾ ਹੈ ਇੱਥੇ ਪਤਾ ਹੀ ਨਹੀਂ ਕਿੰਨੇ ਕੁ ਸਾਡੇ ਵੱਡੇ ਵਡੇਰਿਆਂ ਦੀਆਂ ਖੋਪੜੀਆਂ ਪਈਆਂ ਨੇ ਕਿੰਨੇ ਕੁ ਸਰੀਰ ਪਏ ਨੇ ਕਿੰਨੇ ਕੁ ਪਿੰਜਰ ਪ੍ਰਕਰਮਾਂ 'ਚ ਪਏ ਨੇ ਬੜੀ ਵਾਰੀ ਹਰਿਮੰਦਰ ਸਾਹਿਬ ਬਣਿਆ ਤੇ ਟੱਠਾ ਅੱਜ ਤੱਕ ਪੰਜ ਵਾਰੀ ਹੋ ਚੁੱਕਿਆ ਤੂੰ ਪਹਿਲਾਂ ਤੇ ਸਾਧ ਸੰਗਤ ਜਦੋਂ ਇਹ ਹੁਕਮ ਹੋਇਆ ਤੇ ਤਾਮੂਰ ਨੇ ਫਿਰ ਫੌਜਦਾਰ ਇੱਥੋਂ ਦਾ ਨਿਯੁਕਤ ਕੀਤਾ ਜਹਾਨ ਖਾਨ ਉਹ ਬਣਾਈ ਲਾ ਦਿੱਤੀ ਉਹਦੀ ਡਿਊਟੀ ਤੇ ਜਹਾਨ ਖਾਨ ਨੇ ਫਿਰ ਦਰਬਾਰ ਸਾਹਿਬ ਸਰੋਵਰ ਅੰਮ੍ਰਿਤ ਸਰੋਵਰ ਦੀ ਬੇਅਦਬੀ ਕੀਤੀ ਪੂਰ ਦਿੱਤਾ ਸਰੋਵਰ ਸਰੋਵਰ ਦੀ ਬੇਅਦਬੀ ਹੋ ਗਈ ਦਰਬਾਰ ਸਾਹਿਬ ਢਹਿ ਢੇਰੀ ਕਰ ਦਿੱਤਾ ਤੇ ਉੱਥੇ ਫਿਰ ਸਿੱਖ ਸਿਹੜੇ ਸੀ ਜੰਗਲਾਂ 'ਚ ਲੁਕਦੇ ਫਿਰਦੇ ਸੀ ਸਮਾਂ ਭਿਆਨਕ ਚੱਲ ਰਿਹਾ ਸੀ ਇੱਕ ਸਿੱਖ ਨੇ ਫਿਰ ਬਾਬੇ ਦੀਪ ਸਿੰਘ ਨੂੰ ਜਾ ਕੇ ਦੱਸਿਆ ਆਖਣ ਲੱਗਾ ਅਬਦਾਲੀ ਦੇ ਪੁੱਤਰ ਤਾਮੂਰ ਦੇ ਹੁਕਮ ਨਾਲ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਮਿੱਟੀ ਪਾ ਦਿੱਤੀ, ਪੂਰ ਦਿੱਤਾ। ਜਦੋਂ ਇਹ ਖਬਰ ਸੁਣੀ ਬਾਬਾ ਦੀਪ ਸਿੰਘ ਸਾਹਿਬ ਨੇ, 75 ਸਾਲ ਦੀ ਉਮਰ, ਦਾੜਾ ਚਿੱਟਾ, 75 ਸਾਲ ਦੇ ਬਾਪੂ ਨੇ ਫੇਰ ਖੰਡਾ ਚੁੱਕ ਲਿਆ। ਆਖੋ ਸਤਨਾਮ। ਖੰਡਾ ਚੁੱਕਿਆ ਸੀ ਜਦੋਂ ਸਰਹੰਦ ਦੇ ਉੱਤੇ ਚੜ੍ਹਾਈ ਕੀਤੀ ਉਦੋਂ, ਅੱਜ ਫੇਰ ਖੰਡਾ ਚੁੱਕ ਲਿਆ। ਤੇ ਉਹ ਤਾਕਤ ਸੀ ਜਿਹੜੀ 12 ਸਾਲ ਲਗਾਤਾਰ ਬਾਣੀ ਲਿਖਦੇ ਰਹੇ, ਬੜਾ ਉੱਚਾ ਸੁੱਚਾ ਜੀਵਨ ਸੀ, ਫਿਰ ਖੰਡਾ ਚੁੱਕ ਲਿਆ, ਕਾਇਮ ਹੋ ਗਏ। 5000 ਮਲਵਈ ਸਿੰਘਾਂ ਦਾ ਜਥਾ, ਮਾਲਵੇ ਦੇ ਸਿੰਘਾਂ ਨੂੰ ਮਲਵਈ ਕਹਿੰਦੇ ਆ, ਮਾਝੇ ਵਾਲੇ ਦੁਆਬੇ ਵਾਲੇ, ਇਹ ਮਲਵਈ ਮਾਲਵੇ ਦੇ ਮਲਵਈ ਸਿੰਘਾਂ ਦਾ ਜਥਾ 5000 ਦੀ ਗਿਣਤੀ ਸੀ। ਉਹ ਬਾਬਾ ਜੀ ਦੇ ਨਾਲ ਨਾਲ ਗਏ, ਤਰਨ ਤਾਰਨ ਸਾਹਿਬ ਦੀ ਧਰਤੀ ਤੇ ਪਹੁੰਚੇ। ਬਸ ਹੁਣ 2 ਮਿੰਟ ਚ ਸਮਾਪਤੀ। ਤਰਨ ਤਾਰਨ ਸਾਹਿਬ ਗਏ, ਬਾਬਾ ਦੀਪ ਸਿੰਘ ਨੇ ਪਹਿਲਾਂ ਤੇ ਅਰਦਾਸ ਕੀਤੀ, ਜਦੋਂ ਤੁਰਨ ਲੱਗੇ ਉੱਥੇ ਦਮਦਮਾ ਸਾਹਿਬ, ਦੂਜੀ ਅਰਦਾਸ ਕੀਤੀ ਤਰਨ ਤਾਰਨ ਸਾਹਿਬ, ਅਰਦਾਸ ਕੀਤੀ ਤੇ ਕੀ ਆਖਿਆ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੇਰੇ ਦਰਬਾਰ ਚ ਪਹੁੰਚਣਾ ਹੈ, ਭਾਵੇਂ ਸਿਰ ਵੀ ਧੜ ਤੋਂ ਜੁਦਾ ਹੋ ਜਾਏ, ਅੱਜ ਤੇਰੇ ਦਰਬਾਰ ਤੱਕ ਜਾਣਾ ਹੈ, ਅੱਜ ਮੱਥਾ ਟੇਕਣਾ ਹੈ ਤੇਰੇ ਦਰਬਾਰ ਵਿੱਚ, ਜੋ ਮਰਜ਼ੀ ਹੋ ਜਾਏ ਅੱਗੇ, ਜੋ ਮਰਜ਼ੀ ਆਵੇ, ਪਰਵਾਹ ਨਹੀਂ ਕਰਨੀ। ਦਰਬਾਰ ਸਾਹਿਬ ਦੀ ਜੋ ਤਾਂਘ ਸੀ ਨਾ ਦਰਸ਼ਨਾਂ ਦੀ ਸਿੱਖਾਂ ਦੇ ਅੰਦਰ, ਬੜੀ ਵੱਡੀ ਸੀ। ਅਸੀਂ ਅੱਜ ਇਹ ਅੱਖਰ ਅਰਦਾਸ ਵਿੱਚ ਕਹਿੰਦੇ ਹਾਂ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ ਕਹਿੰਦੇ ਹਾਂ ਨਾ ਅੱਜ ਆਪਾਂ। ਇਹ ਸਾਡੇ ਪੂਰਵਜਾਂ ਨੇ ਅੱਖਰ ਸ਼ਾਮਿਲ ਕੀਤੇ ਨੇ ਅਰਦਾਸ, ਸਾਡੇ ਵੱਡੇ ਵਡੇਰਿਆਂ ਨੇ, ਉਹਨਾਂ ਨੂੰ ਦਰਸ਼ਨ ਨਹੀਂ ਸੀ ਹੁੰਦੇ ਹਰਿਮੰਦਰ ਸਾਹਿਬ ਦੇ ਕਈ ਕਈ ਸਾਲ, ਸਾਡੇ ਤੇ ਭਾਗ ਖੁੱਲੇ ਨੇ, ਗੱਡੀ ਲਓ ਤੇ 5-4 ਘੰਟੇ ਚ ਦਰਬਾਰ ਸਾਹਿਬ ਪਹੁੰਚੋ। ਅੱਜ ਕੋਈ ਰੋਕ ਨਹੀਂ, ਕੋਈ ਪਾਬੰਦੀ ਨਹੀਂ, ਉਹ ਗੱਲ ਵੱਖ, ਅਸੀਂ ਜਾਣ ਕੇ ਨਾ ਜਾਈਏ। ਤੇ ਸਾਡੇ ਵੱਡੇ ਵਡੇਰੇ ਤੇ ਤਰਸਦੇ ਹੁੰਦੇ ਸੀ, ਜਿਨ੍ਹਾਂ ਨੂੰ ਇਸ਼ਨਾਨ ਕਰਨ ਹੀ ਨਹੀਂ ਸੀ ਦਿੰਦੇ, ਉਹ ਅਰਦਾਸਾਂ ਕਰਦੇ ਰਹਿੰਦੇ ਸੀ, ਜਿਵੇਂ ਨਨਕਾਣਾ ਸਾਹਿਬ ਵਾਸਤੇ ਨਹੀਂ ਕਰਦੇ ਅਰਦਾਸਾਂ, ਅੱਜ ਰਾਹ ਖੁੱਲ ਜਾ ਨਨਕਾਣਾ ਸਾਹਿਬ, ਪੰਜਾਬ ਸਾਹਿਬ ਦੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ, ਅੱਜ ਕਹਿੰਦੇ ਆਪਾਂ। ਏਦਾਂ ਅਰਦਾਸਾਂ ਕਰਦੇ ਸੀ ਸਾਡੇ ਦਾਦੇ ਵੱਡੇ ਵਡੇਰੇ ਸਾਡੇ, ਕਿ ਸੱਚੇ ਪਾਤਸ਼ਾਹ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਦੇ ਹੋ ਜਾਣਗੇ, ਕਦੇ ਦੀਦਾਰ ਕਰ ਲਾਂਗੇ ਅਸੀਂ, ਇਹ ਤੇ ਸਾਡੇ ਭਾਗ ਚੰਗੇ ਨੇ। ਵੇਖ ਲਓ ਇਤਿਹਾਸ ਪੜ੍ਹ ਕੇ, ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੀ ਸਮਾਂ ਚੱਲਦਾ ਆਇਆ, ਅੰਗਰੇਜ਼ਾਂ ਵੇਲੇ ਵੀ, ਉਦੋਂ ਪਹਿਲਾਂ ਦਾ ਸਮਾਂ ਕਿੱਦਾਂ ਦਾ ਸੀ, 17ਵੀਂ ਸਦੀ ਤੋਂ ਲੈ ਕੇ 18ਵੀਂ ਸਦੀ, ਫਿਰ ਆਈ ਫਿਰ 19ਵੀਂ ਸਦੀ, ਆ ਸਾਡੇ ਤੇ ਆ ਹੁਣ ਕਿਰਪਾ ਹੋਈ ਹੈ, ਭਾਗਾਂ ਵਾਲੇ ਹਾਂ ਅਸੀਂ, ਜਦੋਂ ਤੋਂ ਜਨਮ ਲਿਆ ਉਦੋਂ ਬਾਅਦ ਦਰਬਾਰ ਸਾਹਿਬ ਜਾਓ, ਖੁੱਲੇ ਦਰਸ਼ਨ, ਕਦੇ ਅੱਜ ਤੱਕ ਕੋਈ ਰੋਕ ਟੋਕ ਨਹੀਂ ਹੋਈ, ਸਾਡੇ ਤੇ ਕਿਰਪਾ ਹੈ, ਅੱਜ ਸਾਡੇ ਧੰਨ ਭਾਗ ਨੇ, ਨਹੀਂ ਤੇ ਬੜਾ ਸਮਾਂ ਭਿਆਨਕ ਸਿੱਖਾਂ ਉੱਤੇ ਚੱਲਦਾ ਰਿਹਾ। ਕਿੰਨੀਆਂ ਸ਼ਤਾਬਦੀਆਂ ਐਦਕੀ ਅਸੀਂ ਮਨਾ ਰਹੇ ਹਾਂ, ਕਿੱਥੇ ਸ਼ਤਾਬਦੀਆਂ, 100 ਸਾਲ ਪਹਿਲਾਂ ਕਿੱਥੇ ਮਨਾ ਸਕਦਾ ਸੀ ਖਾਲਸਾ, ਉਦੋਂ 100 ਸਾਲ ਪਹਿਲਾਂ ਕਿਹੜੀ ਸ਼ਤਾਬਦੀ ਸੀ, ਮਨਾਉਣ ਦਾ ਸਮਾਂ ਹੀ ਨਹੀਂ ਸੀ, ਜੰਗਾਂ ਜੁੱਧਾਂ ਦੇ ਵਿੱਚ ਇਦਾਂ ਦਾ ਸਮਾਂ ਚੱਲਦਾ ਸੀ, ਇਹ ਤੇ ਸਾਡੇ ਤੇ ਕਿਰਪਾ ਸੱਚੇ ਪਾਤਸ਼ਾਹ ਜੀ, ਅੱਜ ਸਾਡੇ ਭਾਗ ਖੁੱਲੇ ਨੇ। ਪਰ ਦੁੱਖ ਦੀ ਗੱਲ ਇਹ ਆ ਕਿ ਅੱਜ ਕਹਿਣਗੇ ਜ਼ਮਾਨਾ ਮਾਡਰਨ ਹੋ ਗਿਆ, ਅੱਜ ਸਿੱਖ ਮਾਡਰਨ ਹੁੰਦੇ ਜਾ ਰਹੇ ਨੇ, ਭੁੱਲ ਗਏ ਨੇ ਆਪਣਾ ਵਿਰਸਾ, ਅੱਜ ਮਹਾਰਾਜ ਨੇ ਕਿਰਪਾ ਕੀਤੀ, ਅੱਜ ਅਸੀਂ ਦੂਰ ਹੋ ਗਏ, ਅੱਜ ਸਾਡੇ ਕਰਮ ਮਾੜੇ ਆ ਗਏ ਨੇ, ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਤੇ ਸੰਗਤ ਜੀ, ਅਰਦਾਸ ਕੀਤੀ ਤਰਨ ਤਾਰਨ ਸਾਹਿਬ ਦੀ ਧਰਤੀ ਉੱਤੇ ਦੁਬਾਰਾ, ਫਿਰ 5000 ਸਿੰਘ ਸੀ ਸਿਰਫ, ਅੱਗੇ ਵਧੇ। ਬਾਬੇ ਦੀਪ ਸਿੰਘ ਨੇ ਲੀਕ ਖਿੱਚ ਦਿੱਤੀ, ਕਹਿੰਦੇ ਗੱਲ ਸੁਣੋ, ਉਹ ਆਇਓ ਕੌਣ ਜਿਨ੍ਹਾਂ ਨੂੰ ਜਾਨ ਨਹੀਂ ਪਿਆਰੀ ਲੱਗਦੀ, ਉਹ ਟੱਪਿਓ ਭਾਈ, ਵੇਖਿਓ ਕਿਤੇ ਡੋਲਣਾ ਨਹੀਂ। ਜਿਵੇਂ ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਆਖਿਆ ਸੀ ਨਾ, ਛੋਟਿਆਂ ਲਾਲਾਂ ਨੂੰ, ਬਾਬਾ ਦੀਪ ਸਿੰਘ ਨੇ ਵੀ ਆਵਾਜ਼ ਦੇ ਦਿੱਤੀ। ਮਾਤਾ ਗੁਜਰੀ ਦਾ ਬਚਨ ਮੈਂ ਇੱਕੋ ਧਾਰਨਾ ਗੱਜ ਕੇ ਬੋਲਿਓ ਸਾਰੇ। ਮਾਤਾ ਗੁਜਰੀ ਨੇ ਆਖਿਆ, ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਲਾਲ ਦੇ ਲਾਲ, ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਲਾਲ ਲਾਲ ਦੇ ਲਾਲ, ਫਿਰ ਸਾਹਿਬਜ਼ਾਦੇ ਆਵਾਜ਼ ਉਠਾਈ, ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਸਾਲ ਦੂਲਿਓ, ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਸਾਲ ਦੂਲਿਓ, ਉੱਠੋ ਮੇਰੇ ਲਾਲ। फिर आवाज दी आओ
आजो जिन नचना ठंडे दी धार ते 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 आजो जिन
आवाज दित्ती आ जाओ संगत जी बाबा दीप सिंह साहब कहिंदे ने भाई ओ टप्पियो जिन्हां नूं जान नहीं प्यारी लगदी धर्म प्यारा लगदा है जेड़े बंदे दी अणख जमीर मर जाए तर्क मार के मरे दा मारना की बिल्ली वेख के जेड़े ने सहम जांदे उना शोधिया शेर नू मारना की ओ हक मंगनो डरन डरपोक जेड़े ओना जंग दे विच ललकारना की गर के आप कुकर्मां दे कूप जेड़ा ओने किसे दे बेड़े नू तारना की
बाबा दीप सिंह सी आकू जथेदार सी तकड़ा आवाज देंदा है ओ लीक तपेओ जिन्हों जान नहीं प्यारी लगती बस फिर गुरु के प्यारे मैं क्यों ना जिंदड़ी वार दिया 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 तन नू रख के की करना तन नू रख के की करना तन नू रख के की करना
سب سونپ گرو کو حکم منیا واہ واہ
سات سری اکال
سنگت جی بہت اوکھا مارگ گلاں کرنیاں سنگت جی سکھالیاں نے سکھی سر گنواونا بڑا لیک واتی او آوے پائی جنو جان نہیں پیاری لگ دی پھر پانچ ہزار سی کیول ادھر جہان خان نو پتا لگا انچارج سی جیڑا امرت سر دا او آگیا وی ہزار فوج لے کے ایک پاسے پانچ ہزار ایک پاسے وی ہزار گول وڑ پنڈ دے کول مقابلہ شروع ہو گیا تے سنگتے مقابلہ جدو ہون لگا ایک پاسے پانچ ہزار ایک پاسے وی ہزار پر فرقے سی ایک پاسے تنخائیے ایک پاسے مر جیوڑے آخو ستنا تنخائیے ایک پاسے مر جیوڑے تے پیار آلیاں دا مقابلہ نہیں کوئی پریم دا مقابلہ نہیں تے مول خریدے تے پج جان گے دوڑ جان گے او تنخائیے سن سارے کٹھے کیتے تے گرو کے پیار والے سنگ جدوں ساتھ سنگت میدان جنگ اندر جوجن لگے مقابلہ ہویا بڑا تکھا بڑا کرڑا مقابلہ ہویا تے ساتھ سنگ جی اونا دے وچوں پھر ایک سی پائی دیال سنگ انہیں کوڑے تے بیٹھے جہان خان جنہیں ہرمندر صاحب دی بیعت بھی کیتی سی نا حکم تے بدلی دا سی تامور دا انہیں پھر جا کے آ جہان خان انہیں بیعت بھی کیتی انہیں پھر ساتھ سنگت پرواہ نہیں کیتی لایا جکارا تے او دا سر تڑ تو جدا کرتا وار ایسا کیتا ہن آگو مر گیا پج گئے پیچھے مومن جدو پیچھے لگے دوڑن تے ساتھ سنگت اوس ویلے اگوں پھر فوج ہو را گئی کہندے وی ہزار فوج اگوں ہو را گئی پھر کٹھے ہو کے دوبارہ مڑے پیچھے پھر ساتھ سنگت مقابلہ ہویا بڑا کرڑا تے اونا دے وچوں ایک پینتیاں سالان دا سی تکڑا سورما جمال خان جمال خان نال لکھیا او دا اتہاس او بابے دیپ سنگھ دے سامنے آ کے کھلو کے آکھن لگا بابا توں اینا دا جتھے دار ہے توں اگے لگ کے آیا اے تیرے نال آئے نے سارے کہندے ہاں لے پھر آپاں دوویں ہی مقابلہ کر لینے آ انہیں کانوں مرواونے نے آپاں ہی دوویں ویکھا تیریاں بڈیاں باواں وچ کنا کو بڑ لے بابا دیپ سنگھ تیار ہو گئے ادھر کھنڈا ادھر بھی کھنڈا 18 سیر دا کھنڈا سی بابے دیپ سنگھ دا 18 سیر دا اودے اجے بھی درشن کرو اوتھے پیا درشن جڑیاں سنگتاں دم دماں سہ ہو جاندے 18 سیر دا کھنڈا تے جدوں مقابلہ ہویا جمال شاہ دا جمال خان دا تے بابے دیپ سنگھ دا کہندے اک دم سب پاسے باقی لڑنوں ہٹ گئے ویکھن لگ گئے بھی ہن کی ہوندا وینے دو سورمے میں جنگ وچ میدان وچ نترے کافی سماں جوج دے رہے آخر کار او بھی سورما سی او بھی سورما او 75 سال دا او 35 سال دا فرق بڑا ہے 35 تے 75 سال دا بزرگ ایک پاسے جوان پر او دے کول عبادت نہیں سی بابے دیپ سنگھ دی دوواں نے کٹھے وار کیتے تے سیس تڑ تو جدا ہو گئے دوواں دے جمال خان تے ڈگ پیا بابے دیپ سنگھ دا سیس جدو تڑ تو جدا ہویا ایک سکھ نے سنگھ نے کیا بابا جی تسی تے پرن کیتا سی بھی جو مرضی ہو جائے ہرمندر صاحب پہنچاں گے اپاں تے راہ جی رہ گئے ہاں جدو اینی آواز دتی
ਤੇ ਸਾਰੀ ਜ਼ਿੰਦਗੀ ਦੀ ਇਬਾਦਤ ਕੋਲ ਸੀ ਉਹਨਾਂ ਦੇ। ਉਹ ਇੱਕ ਤੇ ਡਿੱਗ ਪਿਆ ਨਾ, ਉਹ ਤੇ ਢੇਰੀ ਹੋ ਗਿਆ ਮਿੱਟੀ ਦੀ, ਉਹ ਤੇ ਡਿੱਗ ਪਿਆ ਜਮਾਲ ਸ਼ਾਹ, ਪਰ ਇਹ ਇਬਾਦਤ ਸੀ, ਕਮਾਈ ਸੀ, ਸਾਰੀ ਜ਼ਿੰਦਗੀ ਗੁਰੂ ਦਿਆਂ ਚਰਨਾਂ ਚ ਲੰਘ ਗਈ ਸੀ, ਬਾਣੀ ਰੋਮ ਰੋਮ ਵਿੱਚ ਵਸੀ ਹੋਈ ਸੀ ਸਿੱਖ ਦੇ। ਤੇ ਬਾਬਾ ਦੀਪ ਸਿੰਘ ਨੇ ਸੱਜੇ ਹੱਥ ਦੇ ਨਾਲ ਸੀਸ ਚੁੱਕਿਆ, ਖੱਬੇ ਹੱਥ ਦੀ ਤਲੀ ਤੇ ਟਕਾ ਲਿਆ, ਤੇ ਸੱਜੇ ਹੱਥ ਵਿੱਚ ਖੰਡਾ, ਖੱਬੇ ਹੱਥ ਵਿੱਚ ਸੀਸ, ਫਿਰ ਵੀ ਅੱਗੇ ਨੂੰ ਵੱਧਦੇ ਜਾਣ ਆਖੋ ਸਤਨਾ। ਉਹ ਮੋਮਨ ਡਰਦੇ ਭੱਜਣ ਲੱਗੇ, ਆਖਣ ਲੱਗੇ ਉਹ ਸਿੱਖਾਂ ਨਾਲ ਜਿਉਂਦਿਆਂ ਨਾਲ ਤੇ ਲੜਿਆ ਜਾ ਸਕਦਾ, ਇਹ ਬਿਨਾਂ ਸਿਰੋਂ ਵੀ ਲੜਦੇ ਨੇ, ਇਹਨਾਂ ਦਾ ਮੁਕਾਬਲਾ ਕਿਹੜਾ ਕਰੇ, ਡਰ ਕੇ ਹੀ ਭੱਜ ਗਏ। ਤੇ ਸ਼ਕਤੀ ਕਾਹਦੀ ਸੀ ਗੁਰਮੁਖੋ, ਪੜ੍ਹ ਕੇ ਨਹੀਂ ਹੁਣ ਏਦਾਂ ਹੀ ਸਤਸੰਗ ਜੀ। ਬੇਸ਼ੱਕ ਸੱਤ ਕਹਿੰਦੇ ਨੇ ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਏ, ਚੁੰਜ ਪਾਣੀ ਦੀ ਪਹੁੰਚੇ ਨਾ ਸੰਗ ਤੀਕਣ, ਮਾਰਨ ਬਾਜ ਨੂੰ ਦੱਸੋ ਇਹ ਖੇਡ ਕੀ ਏ। ਪਾਣੀ ਦੀ ਚੁੰਜ ਸੰਗ ਤੱਕ ਨਹੀਂ ਅੱਪੜਦੀ, ਚਿੜੀਆਂ ਬਾਜ ਨੂੰ ਮਾਰਦੀਆਂ ਨੇ। ਅਗਲੇ ਨੇ ਜਵਾਬ ਦਿੱਤਾ, ਓਏ ਮੁੜ ਕੇ ਭੈੜੀ ਆ ਭੈੜਿਆ, ਪਾਣੀ ਨਾ ਕਹੀ ਇਸ ਨੂੰ, ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਇੱਕੋ ਸਮਝੀਏ ਨਾ ਸ਼ੇਰਾਂ ਬਿੱਲੀਆਂ ਨੂੰ, ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ। ਬੇਸ਼ੱਕ ਸੱਤ ਸਮੁੰਦਰ ਹੰਘਾਲੇ ਨੇ ਤੂੰ, ਤੈਨੂੰ ਪਤਾ ਸਮੁੰਦਰ ਵਿੱਚ ਖਾਰ ਕੀ ਏ, ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ, ਇਸ ਆਵੇ ਹਿਆਤ ਦੀ ਸਾਰ ਕੀ ਏ, ਕਤਰਾ ਇਸ ਦਾ ਪਿਆ ਜੇ ਕਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ, ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ, ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ, ਪੈਰ ਸ਼ੇਰਾਂ ਦੇ ਉਹਨਾਂ ਥੜਕਾ ਦਿੱਤੇ, ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ। ਇਹਦੀ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਏ, ਜਿਹੜਾ ਪੀ ਲੈਂਦਾ ਹੈ ਮੌਤ ਮੰਗਦਾ ਏ, ਇੱਕ ਸੀਸ ਦੀ ਕਿਧਰੇ ਲੋੜ ਪੈ ਜੇ, ਸਾਰਾ ਖਾਲਸਾ ਉਧਰੇ ਭੱਜਦਾ ਏ। ਸਤਸੰਗ ਜੀ, ਇਹ ਜਿਹੜੀ ਬਾਬਾ ਦੀਪ ਸਿੰਘ ਬਿਨਾਂ ਸਿਰ ਤੋਂ ਲੜੇ ਆ ਨਾ, ਸੰਗਤੇ ਅੰਮ੍ਰਿਤ ਦੀ ਸ਼ਕਤੀ ਸੀ, ਆਖੋ ਸਤਨਾਮ। ਤੇ ਸੰਗਤ ਜੀ, ਹੱਥ ਵਿੱਚ ਸੀਸ ਲੈ ਕੇ ਇੱਕ ਹੱਥ ਖੰਡਾ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੇ। ਕੋਈ ਦੇਗ ਲੈ ਕੇ ਜਾਂਦਾ, ਕੋਈ ਰੁਮਾਲੇ ਲੈ ਕੇ ਜਾਂਦਾ, ਕੋਈ ਮਾਇਆ ਲੈ ਕੇ ਜਾਂਦਾ, ਕੋਈ ਪਤਾਸੇ ਭੇਟ ਚੜਾਉਣ ਜਾਂਦਾ। ਬਾਬਾ ਦੀਪ ਸਿੰਘ ਰੱਖ ਕੇ ਸੀਸ ਆਖਣ ਲੱਗੇ, ਧੰਨ ਗੁਰੂ ਰਾਮਦਾਸ ਸਾਹਿਬ, ਅੱਜ ਤੇਰਾ ਸਿੱਖ ਸੀਸ ਭੇਟ ਚੜਾਉਣ ਆਇਆ ਹੈ। ਸੀਸ ਭੇਟ ਤੇ ਗੁਰਮੁਖੋ, ਜੇ ਸੀਸ ਭੇਟ ਚੜਾਉਣ ਵਾਸਤੇ ਬਾਬਾ ਦੀਪ ਸਿੰਘ ਸਾਹਿਬ ਗਏ ਤੇ ਗੁਰੂ ਰਾਮਦਾਸ ਸਾਹਿਬ ਨੇ ਵੀ ਕੋਈ ਕਸਰ ਨਹੀਂ ਛੱਡੀ। ਜਿੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਬਣਿਆ ਨਾ ਦਰਬਾਰ ਸਾਹਿਬ, ਹੁਣ ਜਦੋਂ ਜਾਓਗੇ ਅੰਮ੍ਰਿਤਸਰ, ਬਾਬੇ ਦੀਪ ਸਿੰਘ ਦੇ ਉਸ ਸਥਾਨ ਦੇ ਦਰਸ਼ਨ ਕਰਕੇ ਆਇਓ। ਉੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਹੈ। ਗੁਰੂ ਰਾਮਦਾਸ ਸਾਹਿਬ ਆਖਣ ਲੱਗੇ, ਸਿੱਖਾ ਜੇ ਤੂੰ ਸੀਸ ਭੇਟ ਚੜਾਉਣ ਆਇਆ ਨਾ, ਜੇ ਮੇਰੇ ਦਰ ਤੇ ਤਿਲ ਸੁੱਟਣ ਨੂੰ ਥਾਂ ਨਹੀਂ ਨਾ ਰਹੇਗੀ, ਤੇ ਸੰਗਤ ਤੇਰੇ ਦਰ ਤੇ ਵੀ ਇੰਨੀ ਹੀ ਹੋਏਗੀ। ਤੇ ਦਰਬਾਰ ਸਾਹਿਬ ਗੁਰੂ ਵਾਲੇ ਨਹੀਂ ਬਣਦੇ, ਤੇ ਬਣ ਕੇ ਵੇਖੋ
ਤੇਰੇ ਨਾਮ ਦੀ ਫੇਰੀ ਏ ਜਿੰਨੇ ਮਾਲ, ਤੂੰ ਫੇਰ ਦਿੱਤੇ ਭਾਗ ਉਸ ਦੇ ਮਾਰਾ। ਪਰਦਾ ਲੈ ਕੇ ਉਹ ਉਮਰਾਂ ਦੇ ਸੁੱਖ ਲੈ ਗਿਆ ਇੱਕ ਪਲ ਜੋ ਤੇਰੇ ਦਮ ਲਾਇਆ ਉਮਰਾਂ ਦੇ ਸੁੱਖ ਲੈ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਤੁਹਾਡੇ ਉੱਤੇ ਮਾਣ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਉਹ ਸਾਡੇ ਪਿਤਾ ਨੇ ਤੇਰੇ ਦਰ ਦੇ ਅਸੀਂ ਹਾਂ ਗੋਲੇ ਵੱਡੀਆਂ ਕਮਾਈਆਂ ਵਾੜਿਆ ਤੇਰੇ ਦਰ ਦੇ ਅਸੀਂ ਹਾਂ ਗੋਲੇ ਵੱਡੀਆਂ ਕਮਾਈਆਂ ਵਾੜਿਆ ਸਤਸੰਗ ਜੀ ਆਪ ਸਰਬ ਸੰਗਤਾਂ ਦਾ ਧੰਨਵਾਦ ਉੱਥੇ ਉਹਨਾਂ ਦਾ ਬਹੁਤਾ ਧੰਨਵਾਦ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਏ ਨਾਲ ਆਏ ਮਹਾਂਪੁਰਸ਼ਾਂ ਦਾ ਸੰਤ ਬਾਬਾ ਨਰਿੰਦਰ ਸਿੰਘ ਜੀ ਲਾਹੌਰਾ ਸਾਹਿਬ ਤੋਂ ਆਏ ਨੇ ਸਾਰੀ ਸੰਗਤ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਸ਼ ਲਾਹੌਰਾ ਸਾਹਿਬ ਵਾਲਿਆਂ ਨੂੰ ਜਾਣਦੇ ਉਹਨਾਂ ਨੇ ਆਪਣੇ ਇਲਾਕੇ 'ਚ ਬੜੀ ਕਿਰਪਾ ਕੀਤੀ ਗੁਰਮਤ ਦਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਅੰਮ੍ਰਿਤ ਛਕਾਇਆ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ ਉਹਨਾਂ ਦੇ ਸੇਵਾਦਾਰ ਬਾਬਾ ਨਰਿੰਦਰ ਸਿੰਘ ਜੀ ਔਰ ਬਾਬਾ ਸੁਖਵਿੰਦਰ ਸਿੰਘ ਜੀ ਸ਼ੰਕਰਪੁਰੇ ਤੋਂ ਆਏ ਨੇ ਤੇ ਸੰਤ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਤੋਂ ਆਏ ਨੇ ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ ਜੀ ਆਇਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਵਾਰ ਸ਼ੁਕਰ ਕੱਲ ਨੂੰ ਫਿਰ ਮਹਾਰਾਜ ਹੁਕਮਨਾਮਾ ਬਖਸ਼ ਕੇ ਸਮਾਗਮ ਦੀ ਆਰੰਭਤਾ ਕਰਾਉਣ ਹੁਕਮਨਾਮੇ ਨਾਲ ਹੀ ਕੱਲ ਨੂੰ ਸੰਪੂਰਨਤਾ ਹੀ ਹੋ ਜਾਣੀ ਸੋ ਆਓ ਕੱਲ ਦਾ ਹੀ ਦਿਨ ਬਾਕੀ ਵੱਧ ਚੜ ਕੇ ਲਾਹਾ ਲੈਣਾ ਬਾਕੀ ਸੰਗਤ ਜੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਹਨ ਉਹਨਾਂ ਚਿਰ ਜਾਣ ਦੀ ਖੇਚਲਾ ਨਹੀਂ ਕਰਨੀ।